ਕਲਗੀਧਰ ਪਾਤਸ਼ਾਹ ਜੀ ਮਹਾਰਾਜ ਮਾਲਵੇ ਦੇ ਇਲਾਕੇ ਚ ਚਲਦਿਆਂ ਚਲਦਿਆਂ ਅਨੇਕਾਂ ਨਗਰਾਂ ਨੂੰ ਤਾਰਦੇ ਹੋਇਆਂ ਖਿਦਰਾਣੇ ਦੀ ਢਾਬ ਵੱਲ ਵੱਧ ਰਹੇ ਨੇ। ਉਧਰ ਮਾਝੇ ਦੇ ਇਲਾਕੇ ਦੇ ਸਿੰਘਾਂ ਨੇ ਵਿਚਾਰ ਕੀਤੀ ਕਿ ਅਸੀਂ ਦੁਨੀ ਚੰਦ ਦੇ ਨਾਲ ਸਤਿਗੁਰਾਂ ਤੋਂ ਬੇਮੁੱਖ ਹੋ ਕੇ ਆਏ ਹਾਂ, ਚੱਲ ਕੇ ਸਤਿਗੁਰਾਂ ਨੂੰ ਦੁਬਾਰਾ ਮਿਲੀਏ ਔਰ ਗੁਰੂ ਜੀ ਨੂੰ ਬੇਨਤੀ ਕਰੀਏ ਕਿ ਉਹ ਜੰਗ ਯੁੱਧ ਦਾ ਖਿਆਲ ਛੱਡ ਦੇਣ ਤਾਂ ਸਾਡੀ ਸਿੱਖੀ ਨਿਭੇਗੀ। ਤੇ ਜੇ ਉਹ ਆਖਣ ਔਰੰਗਜ਼ੇਬ ਨਾਲ ਵੈਰ ਹੈ ਤੇ ਅਸੀਂ ਦਿੱਲੀ ਜਾ ਕੇ ਬਾਦਸ਼ਾਹ ਕੋਲ ਪੁਕਾਰ ਕਰਕੇ ਗੁਰੂ ਜੀ ਨਾਲ ਬਾਦਸ਼ਾਹ ਦੀ ਸੰਧੀ ਕਰਾ ਦੇਵਾਂਗੇ, ਪਰ ਜੇ ਫੇਰ ਵੀ ਗੁਰੂ ਜੀ ਨਾ ਮੰਨੇ ਤੇ ਫਿਰ ਸਾਨੂੰ ਕਹਿਣਾ ਪਵੇਗਾ ਕਿ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ। ਏਦਾਂ ਦੀ ਵਿਚਾਰ ਕਰਕੇ ਮਾਝੇ ਦੇ ਇਲਾਕੇ ਤੋਂ ਤਕਰੀਬਨ 100-200 ਸਿੱਖ, ਇੱਕ ਇੱਕ ਬੰਦਾ ਇੱਕ ਪਿੰਡ ਦੇ ਵਿੱਚੋਂ ਜਿਹੜਾ ਮੋਹਦਵਾਰ ਸੀ ਉਹ ਚੱਲ ਕੇ ਇਕੱਠੇ ਹੋ ਕੇ ਦਰਿਆ ਹਰੀ ਕੇ ਪੱਤਣ ਤੋਂ ਹੁੰਦੇ ਹੋਇਆਂ ਖਿਦਰਾਣੇ ਦੀ ਢਾਬ ਨੂੰ ਵੱਧ ਰਹੇ ਨੇ। ਪਤਾ ਕੀਤਾ ਕਿ ਸਤਿਗੁਰੂ ਜੀ ਖਿਦਰਾਣੇ ਦੀ ਢਾਬ ਵੱਲ ਗਏ ਹਨ, ਤੋ ਇਹ ਵੀ ਚਲਦਿਆਂ ਚਲਦਿਆਂ ਮਹਾਰਾਜ ਜੀ ਵੱਲ ਜਾ ਰਹੇ ਨੇ। ਇਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜਿਵੇਂ ਖਿਦਰਾਣੇ ਦੀ ਢਾਬ ਨੂੰ ਜਾ ਰਹੇ ਨੇ, ਰਸਤੇ ਵਿੱਚ ਜਿਵੇਂ ਕੌਤਕ ਹੁੰਦੇ ਜਾ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਸਹਿਬੇ ਕਮਾਲ ਕਲਗੀਧਰ ਪੰਥ ਦੇ ਵਾਲੀ ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਚਲੇ ਜਾਏ ਆਗੇ ਗੁਰੂ, ਸਿੰਘ ਅਰ ਖਾਨਾ ਸੰਗ।
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਅੱਗੇ ਵਧਦੇ ਜਾ ਰਹੇ ਨੇ। ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਦੇ ਨਾਲ ਸਤਿਗੁਰਾਂ ਦੇ ਸਿੰਘ ਵੀ ਹਨ, ਔਰ ਉਹ ਜਿਹੜਾ ਖਾਨ ਸੀ ਕਪੂਰੇ ਨੇ ਸਤਿਗੁਰਾਂ ਦੇ ਨਾਲ ਮੁਰੱਖਾ ਬਣਾ ਕੇ ਭੇਜਿਆ, ਉਹ ਖਾਨ ਵੀ ਅੱਗੇ ਅੱਗੇ ਸਤਿਗੁਰਾਂ ਨੂੰ ਰਸਤਾ ਦੱਸਦਾ ਜਾ ਰਿਹਾ ਹੈ।
ਕਿਤਕ ਸਾਥ ਬੈਰਾੜ ਹੈ ਸਹਿਜ ਚਲਾਏ ਤੁਰੰਗ।
ਕੁਝ ਕੁ ਬੈਰਾੜ ਵੀ ਸਤਿਗੁਰਾਂ ਦੇ ਨਾਲ ਹਨ, ਜੋ ਉਸ ਇਲਾਕੇ ਦੀ ਫੌਜ ਮਹਾਰਾਜ ਜੀ ਨੇ ਆਪਣੇ ਨਾਲ ਭਰਤੀ ਕੀਤੀ ਹੈ। ਜਫ਼ਰਨਾਮੇ ਵਿੱਚ ਉਹਨਾਂ ਬੈਰਾੜਾਂ ਦਾ ਜ਼ਿਕਰ ਔਰੰਗਜ਼ੇਬ ਬਾਦਸ਼ਾਹ ਨੂੰ ਲਿਖ ਕੇ ਸਤਿਗੁਰਾਂ ਨੇ ਕੀਤਾ ਹੈ, ਹਮੈ ਕੌਮ ਬੈਰਾੜ ਹੁਕਮੇ ਮਰਾਸਤ। ਮਹਾਰਾਜ ਜੀ ਕਹਿੰਦੇ ਬੈਰਾੜਾਂ ਦੀ ਇਹ ਕੌਮ ਜੋ ਸਾਡੇ ਨਾਲ ਹੈ, ਸਾਡੇ ਹੁਕਮ ਚ ਆਪਣਾ ਮਰਨਾ ਵੀ ਲਿਖਾ ਸਕਦੇ ਨੇ। ਇਹੋ ਜੇ ਕੁਝ ਬੈਰਾੜ ਸੂਰਮੇ ਜਿਹੜੇ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਨਾਲ ਜਾ ਰਹੇ ਹਨ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਸਹਿਜੇ ਸਹਿਜੇ ਘੋੜਾ ਟੋਰਦੇ ਨੇ, ਹਾਲਾਂਕਿ ਤੁਰਕਾਂ ਦੀ ਫੌਜ ਪਿੱਛੇ ਆ ਰਹੀ ਹੈ, ਪਰ ਮਹਾਰਾਜ ਜੀ ਵਿੱਚ ਕੋਈ ਕਾਹਲਾਪਨ ਨਜ਼ਰ ਨਹੀਂ ਆਉਂਦਾ ਕਿ ਤੁਰਕ ਦੀ ਫੌਜ ਆ ਰਹੀ ਹੈ ਤੇ ਛੇਤੀ ਚੱਲੀਏ। ਮਹਾਰਾਜ ਜੀ ਉਸੇ ਤਰ੍ਹਾਂ ਸਹਿਜੇ ਸਹਿਜੇ ਟੁਰੇ ਜਾ ਰਹੇ ਨੇ, ਘੋੜਾ ਸਹਿਜੇ ਸਹਿਜੇ ਟੋਰਦਿਆਂ ਜਾ ਰਹੇ ਨੇ।
ਚੋਪਈ ਦਾਨ ਸਿੰਘ ਇੱਕ ਸਿੱਖ ਬੈਰਾੜ।
ਇਸੇ ਮਾਲਵੇ ਦੇ ਇਲਾਕੇ ਦਾ ਰਹਿਣ ਵਾਲਾ ਇੱਕ ਬੈਰਾੜ ਸਿੰਘ ਹੈ, ਇਹਦਾ ਨਾਂ ਹੈ ਭਾਈ ਦਾਨ ਸਿੰਘ। ਭਾਈ ਦਾਨ ਸਿੰਘ ਇਹੋ ਜਿਹਾ ਗੁਰਮੁਖ ਹੈ, ਖਾਲਸਾ ਜੀ ਜਿਵੇਂ ਮਾਝੇ ਦੀ ਸਿੱਖੀ ਭਾਈ ਮਾਹ ਸਿੰਘ ਨੇ ਰੱਖੀ ਹੈ, ਇਹਦਾ ਮਾਲਵੇ ਦੀ ਸਿੱਖੀ ਭਾਈ ਦਾਨ ਸਿੰਘ ਨੇ ਰੱਖੀ ਹੈ। ਤੋ ਭਾਈ ਦਾਨ ਸਿੰਘ ਜੋ ਜਾਤ ਕਰਕੇ ਬੈਰਾੜ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਨਾਲ ਜਾ ਰਿਹਾ।
ਸੰਗ ਗੁਰੂ ਕੇ ਜਾਏ ਉਜਾੜ।
ਉਜਾੜ ਦਾ ਇਲਾਕਾ ਹੈ, ਜੰਗਲ ਦਾ ਇਲਾਕਾ ਹੈ, ਦੂਰ ਦੂਰ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਨਾਲ ਇਹ ਟੁਰੇ ਜਾ ਰਹੇ ਨੇ।
ਤਿਸ ਕੋ ਸੁਤ ਸਤ ਗੁਰੂ ਪਿਛਾਰੇ।
ਦਾਨ ਸਿੰਘ ਦਾ ਇੱਕ ਪੁੱਤਰ ਸੀ ਨੌਜਵਾਨ, ਉਹ ਵੀ ਸਤਿਗੁਰਾਂ ਦੇ ਪਿੱਛੇ ਪਿੱਛੇ ਘੋੜੇ ਤੇ ਸਵਾਰ ਹੋਇਆ ਟੁਰਿਆ ਜਾ ਰਿਹਾ। ਦਾਨ ਸਿੰਘ ਵੀ ਨਾਲ ਹੈ, ਹੋਰ ਵੀ ਕਈ ਬਰਾੜ ਸਿੰਘ ਨੇ ਨਾਲ, ਤੇ ਦਾਨ ਸਿੰਘ ਦਾ ਇੱਕ ਲੜਕਾ ਸੀ, ਪੁੱਤਰ ਸੀ, ਉਹ ਵੀ ਨੌਜਵਾਨ ਹੈ ਤੇ ਉਹ ਘੋੜੇ ਤੇ ਸਵਾਰ ਹੋਇਆ ਸਤਿਗੁਰਾਂ ਦੇ ਘੋੜੇ ਦੇ ਪਿੱਛੇ ਪਿੱਛੇ ਜਾ ਰਿਹਾ।
ਮੰਦ ਚਲਾਵੇ ਤੁਰੰਗ ਨਿਹਾਰੇ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣਾ ਘੋੜਾ ਸਹਿਜੇ ਸਹਿਜੇ ਟੋਰ ਰਹੇ ਨੇ, ਤੇਜ ਨਹੀਂ ਟੋਰਦੇ ਕਿਉਂਕਿ ਤੁਰਕਾਂ ਦੀ ਫੌਜ ਵੀ ਆ ਰਹੀ ਹੈ ਪਿੱਛੇ, ਭਾਵੇਂ ਮਲੇਛਾਂ ਦੀ ਫੌਜ ਪਿੱਛੇ ਆ ਰਹੀ ਹੈ ਪਰ ਸਤਿਗੁਰਾਂ ਨੇ ਆਪਣਾ ਘੋੜਾ ਤੇਜ ਨਹੀਂ ਕੀਤਾ। ਮਹਾਰਾਜ ਜੀ ਉਸੇ ਤਰ੍ਹਾਂ ਸਹਿਜੇ ਸਹਿਜੇ ਟੁਰੇ ਜਾ ਰਹੇ ਨੇ, ਇਹਨੇ ਵੇਖਿਆ ਹੈ।
ਕਯੋ ਸ਼ਿਤਾਬੀ ਤੁਰੰਗ ਚਲਾਵੋ।
ਤਾਨ ਸਿੰਘ ਦਾ ਜਿਹੜਾ ਲੜਕਾ ਸੀ ਕਲਗੀਧਰ ਜੀ ਦੇ ਪਿੱਛੇ ਪਿੱਛੇ ਟੁਰਿਆ ਜਾਂਦਾ ਸੀ, ਸਤਿਗੁਰਾਂ ਨੂੰ ਕਹਿਣ ਲੱਗਾ ਸਤਿਗੁਰੂ ਜੀ ਘੋੜਾ ਛੇਤੀ ਕਿਉਂ ਨੀ ਟੋਰਦੇ, ਤੁਰਕਾਂ ਦੀ ਫੌਜ ਪਿੱਛੇ ਆ ਰਹੀ ਹੈ, ਆਪ ਜੀ ਆਪਣਾ ਘੋੜਾ ਛੇਤੀ ਨਾਲ ਟੋਰੋ, ਕਾਹਲੀ ਨਾਲ ਟੋਰੋ।
ਆਏ ਤੁਰਕ ਨਿਕਟ ਲੱਖ ਪਾਵੋ।
ਮਹਾਰਾਜ ਤੁਰਕਾਂ ਦੀ ਫੌਜ ਕੋਈ ਬਹੁਤੀ ਦੂਰ ਨਹੀਂ ਹੈ, ਆਪਣੇ ਪਿੱਛੇ ਪਿੱਛੇ ਆਈ ਪਹੁੰਚੀ ਹੈ, ਕਿਉਂਕਿ ਯੁਵਰਾਜ ਜਿਹੜਾ ਪਿੱਛੇ ਕੱਲ ਕਥਾ ਆਈ ਹੈ ਨਾ ਯੁਵਰਾਜ ਦੀ, ਉਹਨੇ ਮਹਾਰਾਜ ਜੀ ਪਿੱਛੇ ਤੁਰਕਾਂ ਨੂੰ ਦੱਸ ਦਿੱਤਾ, ਇਸ ਕਰਕੇ ਤੁਰਕਾਂ ਦੀ ਫੌਜ ਹੁਣ ਆਪਣੇ ਪਿੱਛੇ ਹੀ ਹੈ, ਤੁਸੀਂ ਘੋੜਾ ਛੇਤੀ ਪਾਈਏ ਪਾਓ, ਛੇਤੀ ਨਾਲ ਘੋੜੇ ਨੂੰ ਟੋਰ ਕੇ ਲੈ ਚੱਲੋ।
ਪ੍ਰਭ ਨੇ ਮੰਦੇ ਮੰਦ ਚਲਾਇਓ।
ਤਾਨ ਸਿੰਘ ਦੇ ਲੜਕੇ ਨੇ ਜਦੋਂ ਸਤਿਗੁਰਾਂ ਨੂੰ ਇਸ ਤਰ੍ਹਾਂ ਕਿਹਾ ਪਰ ਮਹਾਰਾਜ ਜੀ ਨੇ ਘੋੜਾ ਤੇਜ ਨਹੀਂ ਕੀਤਾ, ਸਤਿਗੁਰੂ ਜੀ ਫਿਰ ਘੋੜਾ ਉਸੇ ਤਰ੍ਹਾਂ ਹੌਲੇ ਹੌਲੇ ਟੋਰਦੇ ਜਾ ਰਹੇ ਨੇ, ਉਸੇ ਤਰ੍ਹਾਂ ਸਹਿਜੇ ਸਹਿਜੇ ਟੋਰਦੇ ਜਾ ਰਹੇ ਨੇ।
ਪੁੰਨ ਡਰ ਤਰ ਤਿੰਨ ਬਾਕ ਅਲਾਇਓ।
ਫਿਰ ਉਹਦੇ ਮਨ ਚ ਡਰ ਸੀ ਦਾਨ ਸਿੰਘ ਦੇ ਲੜਕੇ ਦੇ ਕਿ ਤੁਰਕਾਂ ਦੀ ਫੌਜ ਹੈ, ਪਿੱਛੇ ਹਜ਼ਾਰਾਂ ਦੀ ਗਿਣਤੀ ਵਿੱਚ ਨੇ, ਉਹਨੇ ਫਿਰ ਦੁਬਾਰਾ ਆਪਣੇ ਮਨ ਵਿੱਚ ਡਰ ਧਾਰਨ ਕਰਕੇ ਸਤਿਗੁਰਾਂ ਨੂੰ ਕਹਿਣ ਲੱਗਾ।
ਸ਼ਤਰਨ ਸੈਨ ਸਮੀਪੀ ਹੋਈ।
ਕਹਿਣ ਲੱਗਾ ਗੁਰੂ ਜੀ ਕਿਉਂ ਸਹਿਜੇ ਟੁਰੇ ਜਾਂਦੇ ਹੋ, ਦੁਸ਼ਮਣਾਂ ਦੀ ਫੌਜ ਆਪਣੇ ਪਿੱਛੇ ਪਿੱਛੇ ਆ ਰਹੀ ਹੈ, ਦੁਸ਼ਮਣਾਂ ਦੀ ਫੌਜ ਆਪਣੇ ਸਿਰ ਤੇ ਚੜ ਕੇ ਆ ਪਹੁੰਚੀ ਹੈ।
ਅਣਗਣ ਮਿਲੇ ਘਰੇ ਅਬ ਟੋਈ।
ਅਣਗਿਣਤ ਫੌਜਾਂ ਨੇ ਤੁਰਕਾਂ ਦੀਆਂ, ਔਰ ਉਹ ਅਣਗਿਣਤ ਫੌਜਾਂ ਹੁਣ ਸਾਰੇ ਢੋ ਕੇ ਆਪਣਾ ਸਾਰਾ ਦਲ ਸਾਰੀ ਫੌਜ ਲੈ ਕੇ ਸਾਡੇ ਤੇ ਚੜੇ ਆ ਰਹੇ ਹਨ।
ਕਈ ਵਾਰ ਕਹਿ ਰਹੇ ਹੋ ਉਚੇਰੇ।
ਮਹਾਰਾਜ ਜੀ ਕਈ ਵਾਰ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਤੇ ਪਿੱਛੋਂ ਆਵਾਜ਼ਾਂ ਆ ਰਹੀਆਂ ਨੇ ਤੁਰਕਾਂ ਦੀ ਫੌਜ ਦੀ ਆਵਾਜ਼, ਯਾ ਅਲੀ ਦੇ ਨਾਰੇ ਵੀ ਪਿੱਛੋਂ ਸੁਣਾਈ ਦੇਣ ਲੱਗ ਪਏ ਹਨ।
ਨਹੀਂ ਸ਼ਿਗਰ ਤੇ ਗੁਰ ਹਿਆ ਪਰੇ ਰੇ।
ਪਰ ਮਹਾਰਾਜ ਜੀ ਤੁਸੀਂ ਆਪਣਾ ਘੋੜਾ ਅੱਗੇ ਨਹੀਂ ਟੋਰਦੇ, ਤਾਂ ਦਾਨ ਸਿੰਘ ਦੇ ਲੜਕੇ ਨੇ ਕਈ ਵਾਰ ਆਖਿਆ ਮਹਾਰਾਜ ਘੋੜਾ ਛੇਤੀ ਟੋਰੋ, ਛੇਤੀ ਲੈ ਚੱਲੋ, ਦੁਸ਼ਮਣ ਆ ਗਿਆ, ਪਰ ਮਹਾਰਾਜ ਜੀ ਨੇ ਘੋੜਾ ਤੇਜ ਨਹੀਂ ਕੀਤਾ, ਸਤਿਗੁਰੂ ਜੀ ਫਿਰ ਘੋੜਾ ਉਸੇ ਤਰ੍ਹਾਂ ਸਹਿਜੇ ਸਹਿਜੇ ਟੋਰ ਕੇ ਲੈ ਕੇ ਜਾ ਰਹੇ ਨੇ।
ਤਿਸ ਕੇ ਹੱਥ ਕੋਰੜਾ ਹੁਤੋ।
ਜਦੋਂ ਸਤਿਗੁਰਾਂ ਨੇ ਘੋੜਾ ਨਾ ਤੇਜ ਕੀਤਾ ਤੇ ਦਾਨ ਸਿੰਘ ਦੇ ਲੜਕੇ ਦੇ ਹੱਥ ਵਿੱਚ ਇੱਕ ਕੋਰੜਾ ਸੀ, ਕੋਰੜਾ ਹੁੰਦਾ ਨਾ ਘੋੜੇ ਨੂੰ ਚਲਾਉਣ ਵਾਸਤੇ ਜਿਹਨੂੰ ਆਪਾਂ ਚਾਬਕ ਵੀ ਕਹਿ ਦਿੰਨੇ ਆ, ਇੱਕ ਕੋਰੜਾ ਸੀ ਇੱਕ ਚਾਬਕ ਸੀ ਦਾਨ ਸਿੰਘ ਦੇ ਲੜਕੇ ਦੇ ਹੱਥ ਵਿੱਚ।
ਨਿਕਟ ਹੋਏ ਗੁਰ ਕੇ ਹਿਆ ਹਤੋ।
ਉਹਨੇ ਕੋਲ ਹੋ ਕੇ ਸਤਿਗੁਰਾਂ ਦੇ ਘੋੜੇ ਦੇ ਜ਼ੋਰ ਨਾਲ ਉਹ ਚਾਬਕ ਮਾਰਿਆ ਕਿ ਘੋੜਾ ਤੇਜ਼ੀ ਨਾਲ ਟੁਰੇ, ਕਿਉਂਕਿ ਪਹਿਲਾਂ ਉਹਨੇ ਕਈ ਵਾਰ ਆਖਿਆ ਸਤਿਗੁਰਾਂ ਨੂੰ ਵੀ ਘੋੜਾ ਤੇਜ਼ ਟੋਰੋ, ਪਰ ਮਹਾਰਾਜ ਜੀ ਨੇ ਘੋੜਾ ਤੇਜ਼ ਨਹੀਂ ਟੋਰਿਆ। ਤੋ ਫਿਰ ਇਹਨੇ ਕੀ ਕੀਤਾ, ਦਾਨ ਸਿੰਘ ਦੇ ਲੜਕੇ ਨੇ ਚਾਬਕ ਮਾਰ ਦਿੱਤਾ ਸਤਿਗੁਰਾਂ ਦੇ ਘੋੜੇ ਨੂੰ ਕੋਲ ਹੋ ਕੇ।
ਕਹੇ ਤੁਰਕ ਦਲੇ ਆਏ ਪਿਛਾਰੀ।
ਘੋੜੇ ਨੂੰ ਚਾਬਕ ਮਾਰ ਕੇ ਬੋਲਿਆ ਦਾਨ ਸਿੰਘ ਦਾ ਲੜਕਾ, ਕਹਿੰਦਾ ਤੁਰਕਾਂ ਦਾ ਦਲ ਆ ਗਿਆ ਨੇੜੇ, ਛੇਤੀ ਚਲੋ, ਛੇਤੀ ਟੋਰੋ, ਇਹਨੂੰ ਘੋੜੇ ਨੂੰ ਹੌਲੇ ਹੌਲੇ ਕਿਉਂ ਚਲਾਉਂਦੇ ਹੋ। ਚਾਬਕ ਮਾਰ ਕੇ ਘੋੜੇ ਨੂੰ ਕਿਹਾ ਛੇਤੀ ਨਾਲ ਕਾਹਲੀ ਨਾਲ ਚਲੋ, ਤੁਰਕਾਂ ਦੀ ਫੌਜ ਆ ਗਈ ਹੈ।
ਕਿਉਂ ਨਾ ਬੇਗ ਕਰ ਚਲੋ ਅਗਾਰੀ।
ਕਿਉਂ ਨੀ ਛੇਤੀ ਨਾਲ, ਕਿਉਂ ਨੀ ਕਾਹਲੀ ਨਾਲ ਚੱਲਦੇ, ਕਿਉਂ ਨੀ ਕਾਹਲੀ ਨਾਲ ਆਪਣਾ ਘੋੜਾ ਟੋਰਦੇ।
ਸਗਤਿਆ ਤੁਰੰਗ ਟਿਰੜੀ ਪਾਵੋ।
ਹਾਂ ਮਹਾਰਾਜ ਜੀ ਇਸ ਘੋੜੇ ਨੂੰ ਤਿਰੜੀ ਪਾਓ, ਇਸ ਘੋੜੇ ਨੂੰ ਚਾਲੇ ਪਾਓ ਕਿ ਛੇਤੀ ਨਾਲ ਇਹ ਘੋੜਾ ਚੱਲੇ।
ਰਿਪ ਟਿਗ ਆਏ ਕਿਉਂ ਨਾ ਲਖਾਵੋ।
ਦੁਸ਼ਮਣ ਮਹਾਰਾਜ ਜੀ ਨੇੜੇ ਆ ਪਹੁੰਚਿਆ ਹੈ, ਵੈਰੀ ਨੇੜੇ ਆ ਪਹੁੰਚਿਆ, ਤੁਸੀਂ ਕਿਉਂ ਨੀ ਸਮਝਦੇ ਇਸ ਗੱਲ ਨੂੰ, ਕਿਉਂ ਨੀ ਜਾਣਦੇ ਇਸ ਗੱਲ ਨੂੰ ਕਿ ਦੁਸ਼ਮਣ ਆ ਪਹੁੰਚਿਆ ਤੇ ਘੋੜਾ ਛੇਤੀ ਨਾਲ ਟੋਰਿਆ ਜਾਏ।
ਹਿਆ ਕੇ ਹਨੇ ਗੁਰੂ ਰਿਸ ਤਾਰੀ।
ਜਦੋਂ ਦਾਨ ਸਿੰਘ ਦੇ ਲੜਕੇ ਨੇ ਸਤਿਗੁਰਾਂ ਦੇ ਘੋੜੇ ਨੂੰ ਚਾਬਕ ਮਾਰੀ ਨਾ, ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਰੋਸ ਵਿੱਚ ਆ ਗਏ। ਮਹਾਰਾਜ ਜੀ ਆਪਣੇ ਘੋੜੇ ਨੂੰ ਜਾਨ ਭਾਈ ਕਹਿੰਦੇ ਨੇ, ਜਾਨ ਭਾਈ ਦਾ ਮਤਲਬ ਹੁੰਦਾ ਜਿਹੜਾ ਜਾਨ ਨਾਲੋਂ ਵੀ ਪਿਆਰਾ ਹੋਵੇ। ਸਤਿਗੁਰੂ ਆਪਣੇ ਘੋੜੇ ਨਾਲ ਵੀ ਬੜਾ ਹਿੱਤ ਕਰਦੇ ਨੇ, ਲਗਾਵ ਕਰਦੇ ਨੇ, ਨਾਲੇ ਸਤਿਗੁਰਾਂ ਦਾ ਘੋੜਾ ਸਤਿਗੁਰਾਂ ਦੇ ਮਨ ਦੇ ਅਨੁਸਾਰ ਚੱਲਦਾ, ਜਿਵੇਂ ਮਹਾਰਾਜ ਜੀ ਦਾ ਮਨ ਕਹਿੰਦਾ ਘੋੜੇ ਨੂੰ ਮਨ ਉਸੇ ਤਰ੍ਹਾਂ ਮਨ ਨਾਲ ਮਿਲਿਆ ਹੋ ਕੇ ਚੱਲਦਾ ਹੈ। ਤੋ ਜੇ ਮਨ ਪ੍ਰੇਰਦਾ ਸਤਿਗੁਰਾਂ ਦਾ ਘੋੜਾ ਤੇਜ ਹੋ ਜੇ ਤੇ ਤੇਜ ਹੋ ਜਾਂਦਾ, ਜੇ ਮਨ ਕਹਿ ਰਿਹਾ ਸਹਿਜੇ ਚੱਲ ਤੇ ਸਹਿਜੇ ਚੱਲਦਾ। ਤੋ ਏਦਾਂ ਸਤਿਗੁਰਾਂ ਦਾ ਘੋੜਾ ਸਤਿਗੁਰਾਂ ਦੇ ਮਨ ਨਾਲ ਮਿਲਿਆ ਹੋਇਆ ਸੀ ਤੇ ਜਦੋਂ ਇਹਨੇ ਚਾਵਕ ਮਾਰੀ ਨਾ ਦਾਨ ਸਿੰਘ ਦੇ ਲੜਕੇ ਨੇ ਸਤਿਗੁਰਾਂ ਦੇ ਘੋੜੇ ਨੂੰ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਰੋਸ ਵਿੱਚ ਆ ਗਏ।
ਸੰਤਤ ਮਾਰੀ ਜਾਏ ਤੁਮਾਰੀ,
ਮਹਾਰਾਜ ਕਹਿੰਦੇ ਉਹ ਤੇਰੇ ਬੱਚੇ ਮਰਨ, ਜਿਵੇਂ ਆਮ ਕਰਕੇ ਪੰਜਾਬੀ ਚ ਕਹਿ ਦਿੰਦੇ ਨੇ ਉਹ ਤੇਰੇ ਬੱਚੇ ਮਰਨ, ਤੇਰੀ ਕੁੱਲ ਨਾਸ ਹੋਵੇ, ਆ ਕੀ ਕੀਤਾ ਤੂੰ ਸਾਡੇ ਘੋੜੇ ਨੂੰ ਚਾਬਕ ਜਾਨ ਭਾਈ ਨੂੰ ਮਾਰੀ ਹੈ।
ਜਾਨ ਪ੍ਰਾਤ ਕੇ ਚਾਬਕ ਮਾਰਾ,
ਤੇਰੇ ਬੱਚੇ ਮਰਨ ਤੇਰੀ ਕੁੱਲ ਨਾਸ ਹੋਵੇ, ਤੂੰ ਸਾਡੇ ਜਾਨ ਭਾਈ ਨੂੰ ਚਾਬਕ ਮਾਰੀ ਹੈ, ਸਾਡੇ ਜਾਨ ਭਾਈ ਦੇ ਚਾਬਕ ਕੱਢ ਮਾਰੀ ਹੈ।
ਚੱਲਿਓ ਜਾਤ ਜੋ ਹਮ ਅਨੁਸਾਰਾ,
ਘੋੜੇ ਦਾ ਕੀ ਕਸੂਰ ਹੈ, ਇਹਨੂੰ ਕਿਉਂ ਚਾਬਕ ਮਾਰੀ ਹੈ, ਇਹ ਤਾਂ ਸਾਡੇ ਅਨੁਸਾਰ ਹੋ ਕੇ ਚੱਲ ਰਿਹਾ, ਜਿਵੇਂ ਸਾਡਾ ਮਨ ਇਹਨੂੰ ਪ੍ਰੇਰਦਾ ਉਹਦੇ ਅਨੁਸਾਰ ਹੋ ਕੇ ਘੋੜਾ ਟੁਰਿਆ ਜਾ ਰਿਹਾ।
ਦਾਨ ਸਿੰਘ ਰਿਸਕੀ ਸੁਨ ਬਾਨੀ,
ਜਦੋਂ ਮਹਾਰਾਜ ਜੀ ਨੇ ਇਹ ਬਚਨ ਕਹੇ ਨਾ ਥੋੜੇ ਜੇ ਰੋਸ ਵਿੱਚ ਆ ਕੇ ਖਿੱਜ ਕੇ, ਉਹ ਲਾਗੇ ਦਾਨ ਸਿੰਘ ਵੀ ਟੁਰਿਆ ਜਾਂਦਾ ਸੀ। ਦਾਨ ਸਿੰਘ ਨੇ ਸੁਣਿਆ ਕਿ ਕਲਗੀਧਰ ਨੇ ਮੇਰੇ ਪੁੱਤਰ ਵਾਸਤੇ ਬਚਨ ਕੀਤੇ ਨੇ ਵੀ ਤੇਰੀ ਕੁੱਲ ਨਾਸ ਹੋਵੇ, ਤੇਰੇ ਬੱਚੇ ਮਰਨ। ਦਾਨ ਸਿੰਘ ਇਕਦਮ ਡਰ ਗਿਆ, ਉਹਨੂੰ ਪਤਾ ਹੈ ਕਿ ਸਤਿਗੁਰਾਂ ਦਾ ਕੀਤਾ ਹੋਇਆ ਕੋਈ ਵੀ ਬਚਨ ਜੋ ਸੁਭਾਵਕ ਵੀ ਕਰ ਦੇਣ ਤਾਂ ਵੀ ਪੂਰਾ ਹੋ ਜਾਂਦਾ, ਜੋ ਕਹਿ ਦੇਣ ਪੂਰਾ ਹੋ ਜਾਂਦਾ। ਸਿੱਖ ਦੀ ਇਹ ਭਾਵਨਾ ਵੀ ਹੋਣੀ ਚਾਹੀਦੀ ਹੈ ਕਿ ਜੋ ਮੇਰੇ ਗੁਰੂ ਨੇ ਕਹਿ ਦਿੱਤਾ ਹੈ ਉਹ ਸੱਤ ਹੈ, ਜੋ ਸਤਿਗੁਰਾਂ ਨੇ ਕਹਿ ਦਿੱਤਾ ਉਹ ਸੱਤ ਹੋ ਕੇ ਰਹਿਣਾ, ਉਹਨੂੰ ਕੋਈ ਟਾਲ ਨਹੀਂ ਸਕਦਾ। ਇਹ ਭਾਵਨਾ ਸਿੱਖ ਦੇ ਹਿਰਦੇ ਚ ਹੋਣੀ ਵੀ ਚਾਹੀਦੀ ਹੈ। ਦਾਨ ਸਿੰਘ ਨੇ ਜਦੋਂ ਸੁਣਿਆ ਤੇ ਇਕਦਮ ਸੁਣ ਕੇ ਡਰ ਗਿਆ।
ਹੱਥ ਜੋੜ ਕਰ ਬਿਨੇ ਬਖਾਨੀ,
ਹੱਥ ਜੋੜ ਲਏ ਦਾਨ ਸਿੰਘ ਨੇ, ਤੇ ਦਾਨ ਸਿੰਘ ਨੇ ਹੱਥ ਜੋੜ ਕੇ ਕਲਗੀਧਰ ਪਾਤਸ਼ਾਹ ਦੇ ਨੇੜੇ ਹੋ ਕੇ ਬੇਨਤੀ ਕੀਤੀ।
ਏ ਮਮ ਸੁਤ ਅਪਰਾਧ ਕਮਾਵਾ, ਬਖਸ਼ ਨਹੀਂ ਤੁਮਕੋ ਬਾਨੇ ਆਵਾ।
ਦਾਨ ਸਿੰਘ ਕਹਿਣ ਲੱਗਾ ਸਤਿਗੁਰੂ ਜੀ ਇਹ ਮੇਰਾ ਪੁੱਤਰ ਹੈ, ਇਹ ਮੇਰਾ ਲੜਕਾ ਹੈ, ਤੇ ਮਹਾਰਾਜ ਜੀ ਇਹਨੇ ਅਪਰਾਧ ਕਮਾਇਆ ਤੁਹਾਡੇ ਜਾਨ ਭਾਈ ਦੇ ਘੋੜੇ ਦੇ ਚਾਬਕ ਮਾਰ ਕੇ, ਤੇ ਸਤਿਗੁਰੂ ਜੀ ਇਹਨੇ ਅਪਰਾਧ ਕਰਾਇਆ ਤੇ ਅਪਰਾਧ ਕੀਤਾ ਤੇ ਤੁਸੀਂ ਬਖਸ਼ਣਹਾਰ ਹੋ, ਕਿਰਪਾ ਕਰਕੇ ਇਹਨੂੰ ਬਖਸ਼ ਲਓ। ਮਹਾਰਾਜ ਜਿਹੜਾ ਬਚਨ ਆਪ ਜੀ ਨੇ ਕੀਤਾ ਉਹ ਬਚਨ ਆਪ ਜੀ ਆਪਣਾ ਵਾਪਸ ਲੈ ਲਓ ਔਰ ਕਿਰਪਾ ਕਰਕੇ ਇਹਨੂੰ ਬਖਸ਼ ਦਿਓ।
ਵਿਆਹ ਪਹਿਲੀ ਮੂਰਖ ਕ੍ਰਿਤ ਕੀਨਾ,
ਮਹਾਰਾਜ ਇਹਦੀ ਹਾਲੇ ਨਵੀਂ ਉਮਰ ਹੈ। ਵਿਆਹ ਪਹਿਲੀ ਦਾ ਮਤਲਬ ਹੁੰਦਾ ਵੀ ਨਵੀਂ ਉਮਰ ਹੈ, ਹਾਲੇ ਜਵਾਨੀ ਵਿੱਚ ਇਹਨੇ ਕਦਮ ਰੱਖੇ ਨੇ, ਇਹਨੇ ਮੂਰਖ ਮਤ ਵਾਲਿਆ ਕੰਮ ਕੀਤਾ ਜਿਹੜਾ ਇਹਨੂੰ ਨਹੀਂ ਸੀ ਕਰਨਾ ਚਾਹੀਦਾ।
ਨਹੀਂ ਪ੍ਰਤਾਪ ਆਪ ਕੋ ਚੀਨਾ,
ਇਹਨੇ ਤੁਹਾਡਾ ਪ੍ਰਤਾਪ ਨੀ ਜਾਣਿਆ ਮਹਾਰਾਜ, ਇਹਨੇ ਤੁਹਾਡੀ ਮਹਿਮਾ ਨੀ ਜਾਣੀ।
ਸੰਗਤ ਨੇ ਗੁਰ ਸਿੱਖਣ ਕੇਰੀ,
ਨਾ ਹੀ ਇਹਨੇ ਗੁਰਸਿੱਖਾਂ ਦੀ ਸੰਗਤ ਕੀਤੀ, ਜੇ ਸੰਗਤ ਕੀਤੀ ਹੁੰਦੀ ਤਾਂ ਵੀ ਇਹਨੂੰ ਸੋਝੀ ਹੁੰਦੀ, ਇਹਨੇ ਗੁਰਸਿੱਖਾਂ ਦੀ ਸੰਗਤ ਵੀ ਨਹੀਂ ਕੀਤੀ।
ਜਿਸ ਤੇ ਮਹਿਮਾ ਲਖੇ ਬਡੇਰੀ,
ਜਿਹਦੇ ਨਾਲ ਤੁਹਾਡੀ ਮਹਿਮਾ ਜਾਣ ਸਕਦਾ, ਇਹਨੇ ਇਹੋ ਜਿਹੇ ਗੁਰਸਿੱਖਾਂ ਦੀ ਸੰਗਤ ਵੀ ਨਹੀਂ ਕੀਤੀ।
ਸੁਨਤ ਬਿਨੇ ਕਰੁਣਾ ਹੋਏ ਆਈ,
ਜਦੋਂ ਦਾਨ ਸਿੰਘ ਨੇ ਇਸ ਤਰ੍ਹਾਂ ਬੇਨਤੀ ਕੀਤੀ ਸੁਣ ਕੇ ਕਲਗੀਧਰ ਪਾਤਸ਼ਾਹ ਦਾ ਹਿਰਦਾ ਕਰੁਣਾ ਰਸ ਵਿੱਚ ਆ ਗਿਆ, ਕਰੁਣਾ ਵਿੱਚ ਭਿੱਜੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਨੇ ਦਾਨ ਸਿੰਘ ਵੱਲ ਵੇਖਿਆ।
ਦਾਨ ਸਿੰਘ ਕਰ ਚਿੰਤ ਨਾ ਕਾਈ,
ਮਹਾਰਾਜ ਜੀ ਕਹਿੰਦੇ ਉਹ ਭਾਈ ਦਾਨ ਸਿੰਘ ਚਿੰਤਾ ਨਾ ਕਰ, ਤੂੰ ਆਪਣੇ ਮਨ ਵਿੱਚ ਕਿਸੇ ਵੀ ਪ੍ਰਕਾਰ ਦੀ ਚਿੰਤਾ ਨਾ ਕਰ।
ਪਿਤਾ ਪੁੱਤਰ ਕੀ ਲਗੇ ਨਗਾਰੀ,
ਮਹਾਰਾਜ ਜੀ ਕਹਿੰਦੇ ਜੇ ਪਿਓ ਆਪਣੇ ਪੁੱਤਰ ਨੂੰ ਗਾਲ ਦੇਵੇ ਵੀ ਨਾ, ਤੇ ਪਿਓ ਦੀ ਗਾਲ ਕਦੇ ਪੁੱਤਰ ਨੂੰ ਥੋੜੀ ਲੱਗਿਆ ਕਰਦੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਜੀ ਕਿੰਨਾ ਪਿਆਰ ਕਰਦੇ ਆਪਣੇ ਸਿੱਖਾਂ ਨੂੰ, ਆਪਣਾ ਪੁੱਤਰਾਂ ਵਾ, ਔਰ ਇਹ ਕਿਹਾ ਹੀ ਨਹੀਂ ਹੈ, ਕਰਕੇ ਵੀ ਵਿਖਾਇਆ ਇਹ ਕਹਿ ਕੇ ਕਿਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇਹੋ ਜਿਹਾ ਪਿਆਰ ਕਰਦੇ ਵੀ ਨੇ ਆਪਣੇ ਸਿੱਖਾਂ ਨੂੰ। ਮਹਾਰਾਜ ਜੀ ਕਹਿੰਦੇ ਦਾਨ ਸਿੰਘ, ਪਿਓ ਆਪਣੇ ਪੁੱਤਰ ਨੂੰ ਜੇ ਕਿਤੇ ਗੁੱਸੇ ਵਿੱਚ ਗਾਲ ਕੱਢੇ ਵੀ ਨਾ, ਤੇ ਪਿਓ ਦੀਆਂ ਗਾਲਾਂ ਪੁੱਤਰਾਂ ਨੂੰ ਨਹੀਂ ਲੱਗਿਆ ਕਰਦੀਆਂ। ਹਾਂਜੀ,
ਹਿਰਦੇ ਸਨੇ ਹੋਤ ਹੈ ਪਾਰੀ,
ਕਿਉਂ ਨਹੀਂ ਲੱਗਦੀਆਂ? ਕਿਉਂਕਿ ਪਿਓ ਮੂੰਹ ਤੋਂ ਤਾਂ ਗਾਲ ਕੱਢਦਾ ਹੁੰਦਾ, ਪਰ ਉਹਦੇ ਮਨ ਵਿੱਚ ਆਪਣੇ ਪੁੱਤਰ ਪ੍ਰਤੀ ਪਿਆਰ ਹੁੰਦਾ ਹੈ, ਮਨ ਵਿੱਚ ਪ੍ਰੇਮ ਹੁੰਦਾ ਹੈ। ਜ਼ੁਬਾਨ ਤੋਂ ਭਾਵੇਂ ਕਹਿੰਦਾ ਹੋਵੇ, ਪੁੱਤਰ ਨੂੰ ਕੌੜਾ ਬੋਲਦਾ ਹੋਵੇ, ਔਖਾ ਬੋਲਦਾ ਹੋਵੇ, ਪਰ ਮਨ ਵਿੱਚ ਉਹਦੇ ਆਪਣੇ ਪੁੱਤਰ ਪ੍ਰਤੀ ਕਰੁਣਾ ਵੀ ਹੁੰਦੀ। ਜੇ ਪਿਓ ਆਪਣੇ ਪੁੱਤਰ ਨੂੰ ਚਪੇੜ ਵੀ ਮਾਰਦਾ ਨਾ, ਤਾਂ ਵੀ ਉਹਦੇ ਮਨ ਚ ਕਰੁਣਾ ਹੁੰਦੀ ਹੈ ਵੀ ਕਿਤੇ ਜ਼ੋਰ ਦੀ ਨਾ ਲੱਗ ਜਾਏ, ਬਚਾ ਕਰਕੇ ਮਾਰਦਾ ਹੈ। ਪਿਓ ਦੇ ਹਿਰਦੇ ਵਿੱਚ ਨੀ ਨਾ ਗੁੱਸਾ ਹੁੰਦਾ, ਹਿਰਦੇ ਵਿੱਚ ਤਾਂ ਨੀ ਨਾ ਵੈਰ ਹੁੰਦਾ। ਕਹਿੰਦੇ ਜੇ ਪਿਓ ਦੇ ਮਨ ਦੇ ਵਿੱਚ ਹਿਰਦੇ ਵਿੱਚ ਪ੍ਰੇਮ ਹੁੰਦਾ, ਮੂੰਹ ਤੋਂ ਭਾਵੇਂ ਉਹ ਕੌੜਾ ਵੀ ਬੋਲਦਾ ਹੋਵੇ।
ਰਿਸਕੇ ਬਸ ਦੁਰ ਸੀਸ ਬਖਾਨੇ,
ਗੁੱਸੇ ਦੇ ਬਸ ਹੋ ਕੇ ਜੇ ਉਹ ਆਪਣੇ ਮੁਖੋਂ ਕੋਈ ਦੁਰਸੀਸ ਕਹਿ ਵੀ ਦੇਵੇ,
ਚਾਹੇ ਨਾ ਚਿਤ ਮੈਂ ਸੁੱਤ ਕੀ ਹਾਨੇ,
ਆਪਣੇ ਮਨ ਵਿੱਚ ਨਹੀਂ ਚਾਹੁੰਦਾ ਕਿ ਮੇਰੇ ਪੁੱਤਰ ਦਾ ਬੁਰਾ ਹੋਵੇ, ਮੂੰਹ ਤੋਂ ਭਾਵੇਂ ਦੁਰਸੀਸ ਦੇ ਵੀ ਦੇਵੇ, ਪਿਓ ਕਹਿ ਵੀ ਦੇਵੇ ਮਾੜਾ, ਪਰ ਦਿਲੋਂ ਨਹੀਂ ਚਾਹੁੰਦਾ ਕਿ ਮੇਰੇ ਪੁੱਤਰ ਦਾ ਮਾੜਾ ਹੋਵੇ। ਬਹੁਤ ਕੁਝ ਕਹਿਣ ਦੀ ਸੁਰਤ ਹੀ ਹੁੰਦਾ ਹੈ, ਪ੍ਰਤੱਗਿਆ ਦੇ ਜਿਹੜੇ ਖਾਲਸਾ ਜੀ ਜਿਹੜੇ ਬਚਨ ਪ੍ਰਤੱਗਿਆ ਪੂਰਵਕ ਕਹੇ ਹੋਣ ਉਹ ਬਿਲਕੁਲ ਸੱਤ ਹੁੰਦੇ ਨੇ। ਜਿਹੜੇ ਹਾਸ ਬਿਲਾਸ ਵਿੱਚ ਜਾਂ ਪਿਆਰ ਵਾਲੀ ਝਿੜਕ ਦੇ ਵਾਕ ਨੇ, ਉਹ ਘੀਏ ਦੇ ਉਹਨਾਂ ਫੁੱਲਾਂ ਵਾਂਗ ਹੁੰਦੇ ਨੇ ਜਿਨ੍ਹਾਂ ਨੂੰ ਫਲ ਨਹੀਂ ਪੈਂਦਾ, ਇਦਾਂ ਦੇ ਉਹ ਬੋਲ ਹੁੰਦੇ ਨੇ ਖਾਲਸਾ ਜੀ, ਜਿਹੜੇ ਉਹ ਬੋਲ ਪੂਰੇ ਨਹੀਂ ਹੁੰਦੇ। ਜੇ ਕੋਈ ਕੌੜਾ ਬੋਲ ਵੀ ਦੇਵੇ, ਪਿਓ ਦੁਰਸੀਸ ਦੇ ਵੀ ਦੇਵੇ ਆਪਣੇ ਬੱਚੇ ਨੂੰ ਪੁੱਤਰ ਨੂੰ, ਪਰ ਮਨੋ ਆਪਣੇ ਪੁੱਤਰ ਦਾ ਬੁਰਾ ਨਹੀਂ ਚਾਹੁੰਦਾ।
ਤੁਮ ਸਿੱਖ ਸੁੱਤ ਕੇ ਸਮ ਹੋ ਮੇਰੇ, ਹਮ ਬਾਛਤ ਸੁਖ ਲਏ ਕਨੇਰੇ।
ਮਹਾਰਾਜ ਜੀ ਕਹਿੰਦੇ ਤੁਸੀਂ ਮੇਰੇ ਸਿੱਖ ਹੀ ਨਹੀਂ, ਤੁਸੀਂ ਮੇਰੇ ਪੁੱਤਰ ਹੋ ਦਾਨ ਸਿੰਘ। ਤੁਸੀਂ ਮੇਰੇ ਇਕੱਲੇ ਸਿੱਖ ਹੀ ਨਹੀਂ, ਸਿੱਖ ਗੁਰੂ ਵਾਸਤੇ ਪੁੱਤਰ ਦੇ ਸਮਾਨ ਹੁੰਦੇ ਨੇ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਗੁਰੂ ਦਾ ਆਪਣੇ ਸਿੱਖਾਂ ਨਾਲ ਆਪਣੇ ਪੁੱਤਰਾਂ ਵਾਂਗੂ ਪਿਆਰ ਹੁੰਦਾ ਹੈ। ਤੁਸੀਂ ਮੇਰੇ ਪੁੱਤਰਾਂ ਦੇ ਸਮਾਨ ਹੋ, ਔਰ ਮੈਂ ਸਦਾ ਚਾਹੁੰਦਾ ਹਾਂ ਕਿ ਮੇਰੇ ਸਿੱਖ ਰੂਪੀ ਪੁੱਤਰ ਸਦਾ ਸੁੱਖ ਨਾਲ ਵਸਣ। ਮੈਂ ਤਾਂ ਅਰਦਾਸ ਹੀ ਅਕਾਲ ਪੁਰਖ ਦੇ ਚਰਨਾਂ ਚ ਕਰਦਾ ਹਾਂ, ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਸੁਖੀ ਬਸੈ ਮੋਰੋ ਪਰਵਾਰਾ। ਮੇਰਾ ਇਹ ਪਰਿਵਾਰ ਸੁਖ ਨਾਲ ਵਸੇ, ਇਹ ਮੇਰੇ ਸਿੱਖ ਇਹ ਮੇਰੇ ਸੇਵਕ ਸੁਖ ਨਾਲ ਵਸਣ। ਮੈਂ ਤਾਂ ਅਕਾਲ ਪੁਰਖ ਨੂੰ ਬੇਨਤੀਆਂ ਹੀ ਕਰਦਾ ਹਾਂ।
ਸੁਣ ਕੇ ਦਾਨ ਸਿੰਘ ਕਰ ਜੋਰੇ,
ਮਹਾਰਾਜ ਜੀ ਨੇ ਜਦੋਂ ਇਹ ਬਚਨ ਕਹੇ, ਦਾਨ ਸਿੰਘ ਨੇ ਸਤਿਗੁਰਾਂ ਦੇ ਬਚਨ ਸੁਣ ਕੇ ਆਪਣੇ ਦੋਵੇਂ ਹੱਥ ਜੋੜੇ,
ਬਾਕੇ ਆਪ ਕੇ ਮੋਰੇ ਨਾ ਮੋਰੇ।
ਕਹਿਣ ਲੱਗਾ ਦਾਨ ਸਿੰਘ, ਸਤਿਗੁਰੂ ਜੀ ਤੁਹਾਡੇ ਬਚਨ ਮੋੜਿਆਂ ਮੁੜਦੇ ਨਹੀਂ, ਜਿਹੜਾ ਬਚਨ ਤੁਸੀਂ ਇੱਕ ਵਾਰੀ ਰਸਨਾ ਤੋਂ ਕਰ ਦਿੰਦੇ ਹੋ ਉਹ ਮੋੜਿਆਂ ਨਹੀਂ ਮੁੜਦਾ, ਉਹ ਪੂਰਾ ਹੋ ਕੇ ਰਹਿੰਦਾ ਹੈ।
ਮੋਰੇ ਉਰ ਮੈਂ ਭਰਮ ਵਡੇਰਾ,
ਮਹਾਰਾਜ ਮੇਰੇ ਹਿਰਦੇ ਵਿੱਚ ਭਰਮ ਪੈ ਗਿਆ, ਮੇਰੇ ਹਿਰਦੇ ਵਿੱਚ ਸੰਦੇਹ ਪੈਦਾ ਹੋ ਗਿਆ, ਡਰ ਪੈਦਾ ਹੋ ਗਿਆ।
ਕਿਮ ਥਿਰ ਹੋਏ ਸਦਾ ਮੈਂ ਚੇਰਾ,
ਮਹਾਰਾਜ ਹੁਣ ਮੇਰਾ ਇਹ ਮਨ ਕਿਵੇਂ ਥਿਰ ਹੋਵੇ, ਮੈਂ ਸਦਾ ਤੁਹਾਡਾ ਚੇਲਾ, ਮੈਨੂੰ ਇਹ ਡਰ ਹੈ ਵੀ ਕਿਤੇ ਤੁਹਾਡਾ ਇਹ ਬਚਨ ਸੱਚਮੁੱਚ ਹੀ ਨਾ ਪੂਰਾ ਹੋ ਜਾਏ। ਤੁਸੀਂ ਕਿਹਾ ਵੀ ਤੇਰੇ ਬੱਚੇ ਮਰਨ, ਤੇਰੀ ਕੁੱਲ ਨਾਸ ਹੋਵੇ, ਮਹਾਰਾਜ ਕਿਤੇ ਸੱਚਮੁੱਚ ਹੀ ਇਹਦੀ ਕੁੱਲ ਨਾਸ ਨਾ ਹੋ ਜਾਏ। ਮੇਰੀ ਕੁੱਲ ਹੈ, ਇਹ ਮੇਰਾ ਪਰਿਵਾਰ ਹੈ, ਮਹਾਰਾਜ ਮੈਨੂੰ ਡਰ ਹੈ ਕਿਤੇ ਤੁਹਾਡੇ ਬਚਨ ਸੱਚਮੁੱਚ ਹੀ ਸਫਲੇ ਨਾ ਹੋ ਜਾਣ।
ਕਿਰਪਾ ਨਿਦਾਨ ਪੁਨੇ ਸਮਝਾਇਓ,
ਮਹਾਰਾਜ ਜੀ ਨੇ ਜਦੋਂ ਦਾਨ ਸਿੰਘ ਦਾ ਇਹ ਡਰ ਸੁਣਿਆ, ਸੁਣ ਕੇ ਕਿਰਪਾ ਨਿਧਾਨ ਸਤਿਗੁਰੂ ਫਿਰ ਸਮਝਾਉਂਦਿਆਂ ਹੋਇਆਂ ਬੋਲੇ। ਦਾਨ ਸਿੰਘ ਨੂੰ ਸਮਝਾ ਕੇ ਕਹਿਣ ਲੱਗੇ,
ਕਰਨ ਅਪਰਮ ਦ੍ਰਿਸ਼ਟਾਤ ਸੁਣਾਇਓ।
ਇਹਨੂੰ ਭਰਮ ਤੋਂ ਰਹਿਤ ਕਰਨ ਵਾਸਤੇ ਜਿਹੜਾ ਇਹਦੇ ਮਨ ਚ ਸੰਸਾ ਹੈ ਦਾਨ ਸਿੰਘ ਦੇ, ਇਹਦਾ ਸੰਸਾ ਕੱਢਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਬੋਲੇ ਤੇ ਉਦਾਹਰਣ ਦਿੱਤੀ। ਮਹਾਰਾਜ ਜੀ ਨੇ ਇੱਕ ਦ੍ਰਿਸ਼ਟਾਂਤ ਦਿੱਤਾ,
ਕਾਨਨ ਮੈਂ ਦਾਵਾ ਲੱਗ ਜਾਏ।
ਮਹਾਰਾਜ ਜੀ ਕਹਿੰਦੇ ਦਾਨ ਸਿੰਘ, ਕਦੇ ਜੰਗਲ ਦੇ ਵਿੱਚ ਅੱਗ ਲੱਗ ਜਾਂਦੀ ਹੈ ਨਾ, ਜੰਗਲ ਦੀ ਅੱਗ ਬੜੀ ਭਿਆਨਕ ਹੁੰਦੀ ਹੈ ਜਦੋਂ ਲੱਗਦੀ ਹੈ। ਕਹਿੰਦੇ ਕਦੇ ਜਿਵੇਂ ਜੰਗਲ ਵਿੱਚ ਅੱਗ ਲੱਗ ਜਾਵੇ,
ਸ਼ੇਰ ਸ਼ੇਰਨੀ ਬਤਸ਼ ਜਿਥਾਏ।
ਉੱਥੇ ਸ਼ੇਰ ਤੇ ਸ਼ੇਰਨੀਆਂ ਦੇ ਬੱਚੇ ਵੀ ਹੁੰਦੇ ਨੇ, ਸ਼ੇਰ ਸ਼ੇਰਨੀਆਂ ਦੇ ਬੱਚੇ ਵੀ ਹੁੰਦੇ ਨੇ ਜਦੋਂ ਜੰਗਲ ਦੀ ਅੱਗ ਲੱਗਦੀ ਹੈ।
ਮੁੱਖ ਮੈਂ ਤਿੰਨ ਉਠਾਏ ਕਰ ਲਿਆਵੇ।
ਉਹ ਕੀ ਕਰਦੇ ਨੇ, ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਜਿਹੜੇ ਸ਼ੇਰ ਤੇ ਸ਼ੇਰਨੀ ਨੇ ਨਾ, ਉਹ ਆਪਣੇ ਬੱਚਿਆਂ ਨੂੰ ਆਪਣੇ ਮੂੰਹ ਵਿੱਚ ਚੁੱਕ ਕੇ ਲੈ ਕੇ ਜਾਂਦੇ ਨੇ ਬਚਾਉਣ ਵਾਸਤੇ। ਉਹ ਆਪਣੇ ਮੂੰਹ ਵਿੱਚ ਪਾ ਲੈਂਦੇ ਨੇ ਬੱਚਿਆਂ ਨੂੰ ਤੇ ਮੂੰਹ ਵਿੱਚ ਪਾ ਕੇ ਚੁੱਕ ਕੇ ਲੈ ਕੇ ਜਾਂਦੇ ਹਨ।
ਵੇਖਣ ਹਾਰ ਜਾਣੇ ਜਨ ਖਾਵੇ।
ਹੁਣ ਵੇਖਣ ਵਾਲੇ ਨੂੰ ਏਦਾਂ ਲੱਗਦਾ ਵੀ ਇਹ ਸ਼ੇਰ ਆਪਣੇ ਇਸ ਬੱਚੇ ਨੂੰ ਖਾ ਜਾਏਗਾ, ਮੂੰਹ ਵਿੱਚ ਪਾਇਆ ਵੀ ਇਹਨੂੰ ਖਾ ਜਾਏਗਾ, ਵੇਖਣ ਵਾਲੇ ਨੂੰ ਏਦਾਂ ਜਾਪਦਾ ਹੈ।
ਨਹੀਂ ਚੁਭਾਵੇ ਦੰਤ ਜੇ ਤਨ ਮੈਂ।
ਪਰ ਉਹ ਸ਼ੇਰ ਇੰਨੇ ਤਰੀਕੇ ਦੇ ਨਾਲ ਆਪਣੇ ਬੱਚੇ ਨੂੰ ਮੂੰਹ ਵਿੱਚ ਚੁੱਕਦਾ ਕਿ ਉਹਨੂੰ ਮਾੜਾ ਜਿਹਾ ਦੰਦ ਤੱਕ ਨਹੀਂ ਚੁੱਭਣ ਦਿੰਦਾ, ਉਹਨੂੰ ਥੋੜਾ ਜਿੰਨਾ, ਹਾਲਾਂਕਿ ਉਹਦੇ ਦੰਦ ਇੰਨੇ ਹਾਥੀ ਨੂੰ ਵੀ ਚੀਰ ਕੇ ਰੱਖ ਦੇਣ, ਪਰ ਜਿਹੜਾ ਕੋਮਲ ਜਿਹਾ ਬੱਚਾ ਹੁੰਦਾ ਉਹਨੂੰ ਮੂੰਹ ਵਿੱਚ ਲਿਆ ਹੋਵੇ ਨਾ, ਚੁੱਕ ਕੇ ਲਿਜਾਂਦਾ ਹੋਵੇ ਤੇ ਵੇਖਣ ਵਾਲੇ ਨੂੰ ਤੇ ਇਹੀ ਲੱਗਦਾ ਵੀ ਖਾ ਜਾਏਗਾ, ਪਰ ਉਹ ਆਪਣਾ ਦੰਦ ਵੀ ਉਹਨੂੰ ਚੁੱਭਣ ਨਹੀਂ ਦਿੰਦਾ, ਇੰਨੇ ਚੰਗੇ ਤਰੀਕੇ ਦੇ ਨਾਲ ਉਹਨੂੰ ਚੁੱਕ ਕੇ ਲਿਜਾਂਦਾ ਹੈ।
ਸੁੱਖ ਸੋ ਤਰੇ ਆਨਈ ਬਨ ਮੈਂ।
ਲਿਆ ਕੇ ਉਹਨੂੰ ਜਿੱਥੋਂ ਅੱਗ ਲੱਗੀ ਹੋਵੇ ਨਾ, ਉੱਥੋਂ ਚੁੱਕ ਕੇ ਦੂਸਰੀ ਥਾਂ ਤੇ ਲਿਆ ਕੇ ਰੱਖ ਦਿੰਦਾ ਹੈ ਜਿੱਥੇ ਉਹ ਬੱਚਾ ਸੁਰੱਖਿਅਤ ਹੋਵੇ।
ਤਿਮ ਤੁਮ ਜਾਨ ਭਰਮ ਕੋ ਖੋਵੋ।
ਇਹ ਜਾਣ ਕੇ ਤੂੰ ਆਪਣਾ ਭਰਮ ਤਿਆਗ ਦੇ ਕਿ ਗੁਰੂ ਦੇ ਜਿਹੜੇ ਬਚਨ ਨੇ ਜੇ ਕਿਤੇ ਕੌੜਾ ਬੋਲ ਵੀ ਦੇਣ ਤੇ ਉਹ ਸਿੱਖਾਂ ਨੂੰ ਨਹੀਂ ਲੱਗਦੇ, ਸਿੱਖਾਂ ਵਾਸਤੇ ਅਸੀਸਾਂ ਹੀ ਨਿਕਲਦੀਆਂ ਨੇ ਗੁਰੂ ਦੇ ਦਿਲ ਚੋਂ। ਪਰ ਹਾਂ, ਜੇ ਕੋਈ ਆਪਣੇ ਸਿੱਖਾਂ ਦਾ ਦੁਖੀ ਹੋਵੇ, ਦੁਵੈਖੀ ਹੋਵੇ, ਉਹਦੇ ਵਾਸਤੇ ਫਿਰ ਉਹ ਗੁਰੂ ਦੇ ਬਚਨ ਕੋਪੀ ਦੇ ਬਚਨ ਵੀ ਹੋ ਜਾਂਦੇ ਨੇ। ਇਸ ਕਰਕੇ ਤੂੰ ਇਹ ਦ੍ਰਿਸ਼ਟਾਂਤ ਚੰਗੀ ਤਰ੍ਹਾਂ ਸਮਝ ਲੈ, ਜਾਣ ਲੈ।
ਮਨ ਮੈਂ ਸ਼ੰਕ ਮਾਨ ਨੈ ਹੋਵੋ।
ਤੂੰ ਆਪਣੇ ਮਨ ਚ ਸ਼ੰਕਾ ਨਾ ਕਰਕੇ ਸਾਡੇ ਬਚਨਾਂ ਨਾਲ ਤੇਰੇ ਬੱਚੇ ਦਾ ਬੁਰਾ ਹੋਵੇਗਾ, ਨਹੀਂ ਸਾਡੇ ਕਿਸੇ ਬਚਨ ਨਾਲ ਤੇਰੇ ਬੱਚੇ ਦਾ ਕੁਝ ਬੁਰਾ ਨਹੀਂ ਹੋਣ ਲੱਗਾ।
ਦਾਨ ਸਿੰਘ ਸੁਣ ਹਿਰਦੈ ਆਨੰਦਿਓ।
ਮਹਾਰਾਜ ਜੀ ਦੇ ਬਚਨ ਸੁਣ ਕੇ ਦਾਨ ਸਿੰਘ ਦਾ ਹਿਰਦਾ ਆਨੰਦ ਸਹਿਤ ਭਰ ਗਿਆ, ਦਾਨ ਸਿੰਘ ਦਾ ਹਿਰਦਾ ਖੇੜੇ ਸਹਿਤ ਭਰ ਗਿਆ। ਮਹਾਰਾਜ ਜੀ ਦੇ ਬਚਨ ਸੁਣ ਕੇ ਇਹਨੂੰ ਸੰਤੁਸ਼ਟੀ ਹੋ ਗਈ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ ਲਿਆ।
ਹਿਆ ਤੇ ਉਤਰ ਗੁਰੂ ਪਦ ਬੰਦੇ।
ਘੋੜੇ ਤੋਂ ਥੱਲੇ ਲੱਥ ਕੇ ਦਾਨ ਸਿੰਘ ਨੇ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕੀਤੀ, ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ।
ਗੁਰੂ ਜੀ ਭਲਾ, ਗੁਰੂ ਜੀ ਭਲਾ।
ਦਾਨ ਸਿੰਘ ਕਹਿੰਦਾ ਸਤਿਗੁਰੂ ਜੀ ਭਲਾ ਹੈ, ਭਲਾ ਹੈ ਜੋ ਤੁਸੀਂ ਕਹਿ ਰਹੇ ਹੋ ਭਲਾ ਹੈ।
ਸੁਖ ਕਰੀਏ ਤੁਮ ਜਾਗ੍ਰਿਤ ਕਲਾ।
ਮਹਾਰਾਜ ਤੁਹਾਡੇ ਚ ਜਾਗਦੀ ਕਲਾ ਹੈ, ਤੁਸੀਂ ਜਿਉਂਦੀ ਕਲਾ ਦੇ ਮਾਲਕ ਹੋ, ਕਲਾਵਾਨ ਹੋ, ਤੁਸੀਂ ਸਦਾ ਸੁਖੀ ਕਰਿਆ ਜੇ, ਮਹਾਰਾਜ ਸਦਾ ਸੁਖੀ ਵਰਤਾਇਆ ਜੇ।
ਇਮ ਬੋਲਤ ਸਿੱਖਣ ਕੇ ਸਾਥ।
ਇਹਦਾ ਸਤਿਗੁਰੂ ਜੀ ਸਿੱਖਾਂ ਦੇ ਨਾਲ ਬਚਨ ਕਰਦਿਆਂ ਜਾ ਰਹੇ ਹਨ।
ਆਗੇ ਚਲੇ ਜਾਤ ਮਗਨਾਥ।
ਬਚਨ ਕਰਦਿਆਂ ਕਰਦਿਆਂ ਇੱਦਾਂ ਸਿੱਖਾਂ ਦੇ ਨਾਲ ਮਹਾਰਾਜ ਜੀ ਅੱਗੇ ਅੱਗੇ ਖਿਦਰਾਣੇ ਦੀ ਢਾਬ ਵੱਲ ਨੂੰ ਵੱਧਦੇ ਜਾ ਰਹੇ ਨੇ।
ਪਰਖਣ ਹਿਤ ਜੰਗਲ ਨਰ ਫੇਰ।
ਹੁਣ ਮਹਾਰਾਜ ਜੀ ਨੇ ਹੋਰ ਲੀਲਾ ਵਰਤਾਈ, ਜੰਗਲ ਦੇ ਇਲਾਕੇ ਦੇ ਇਹਨਾਂ ਲੋਕਾਂ ਨੂੰ ਪਰਖਣ ਵਾਸਤੇ ਜਿਹੜੇ ਨਾਲ ਜਾ ਰਹੇ ਨੇ, ਇਹਨਾਂ ਨੂੰ ਪਰਖਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਕੌਤਕ ਵਰਤਾਇਆ।
ਸ਼੍ਰੀ ਮੁਖ ਤੇ ਬੋਲੇ ਤਿਸ ਬੇਰ।
ਤਰ ਪਾਤਸ਼ਾਹ ਟੁਰੇ ਜਾਂਦੇ ਨੇ ਤੇ ਟੁਰੇ ਜਾਂਦਿਆਂ ਨੇ ਮਹਾਰਾਜ ਜੀ ਨੇ ਇੱਕ ਵਾਰੀ ਬਚਨ ਉਚਾਰਿਆ।
ਹਮ ਕੋ ਲਗੀ ਅਧਕ ਅਬ ਪਿਆਸਾ।
ਮਹਾਰਾਜ ਜੀ ਕਹਿੰਦੇ ਭਾਈ ਸਿੱਖੋ, ਸਾਨੂੰ ਪਿਆਸ ਲੱਗੀ ਹੈ, ਤੇ ਪਿਆਸ ਬੜੀ ਡਾਢੀ ਲੱਗੀ ਹੈ, ਬਹੁਤ ਜ਼ਿਆਦਾ ਪਿਆਸ ਲੱਗੀ ਹੈ।
ਉਹ ਜੋ ਨੀਰ ਹੋਏ ਜਿਸ ਪਾਸਾ,
ਪਾਣੀ ਲੱਭੋ ਕਿ ਕਿਹਦੇ ਕੋਲ ਹੈ ਪਾਣੀ। ਨਾਲ ਬਹੁਤ ਸਾਰੇ ਸਿੱਖ ਸੇਵਕ ਸਨ, ਲੱਭੋ ਵੀ ਪਾਣੀ ਕਿਹਦੇ ਕੋਲ ਹੈ।
ਸੁਣ ਗੁਰ ਤੇ ਲਾਗੇ ਸਭ ਖੋਜਣ,
ਮਹਾਰਾਜ ਜੀ ਦੇ ਬਚਨ ਸੁਣ ਕੇ ਸਾਰੇ ਲੱਭਣ ਲੱਗੇ ਵੀ ਪਾਣੀ ਕਿਤੋਂ ਮਿਲ ਜੇ, ਕਿਉਂਕਿ ਇਸ ਇਲਾਕੇ ਚ ਪਾਣੀ ਨਹੀਂ ਸੀ ਮਿਲਦਾ, ਬਹੁਤ ਘੱਟ ਪਾਣੀ ਦੀ ਸਹੂਲਤ ਹੁੰਦੀ ਸੀ। ਕਹਿੰਦੇ ਪਾਣੀ ਲੱਭਣ ਲੱਗੇ, ਸਾਰੇ ਵੇਖਣ ਲੱਗੇ ਇੱਕ ਦੂਜੇ ਕੋਲ।
ਪੂਜਨ ਕਰੇ ਸੰਗ ਗਨ ਜੋ ਜਨ,
ਜਿਹੜੇ ਨਾਲ ਬੰਦੇ ਨੇ ਉਹਨਾਂ ਨੂੰ ਪੁੱਛਦੇ ਨੇ, ਹਾਂ ਭਾਈ ਤੁਹਾਡੇ ਕੋਲ ਕਿਸੇ ਕੋਲ ਪਾਣੀ ਹੈ? ਕੱਲੇ ਕੱਲੇ ਨੂੰ ਪੁੱਛਦੇ ਹਨ।
ਛਾਗਲ ਹੁਤੀ ਸੁਖਾਨੇ ਤੀਰ,
ਉਹ ਜਿਹੜਾ ਖਾਨ ਸੀ ਨਾ ਜਿਹਨੂੰ ਕਪੂਰੇ ਨੇ ਭੇਜਿਆ ਸੀ ਵੀ ਅੱਗੇ ਹੋ ਕੇ ਤੂੰ ਰਸਤਾ ਦੱਸਣਾ, ਉਹਦੇ ਕੋਲ ਇੱਕ ਮਸ਼ਕ ਭਰੀ ਹੋਈ ਸੀ ਪਾਣੀ ਦੀ, ਉਹਨੇ ਆਪਣੇ ਨਾਲ ਰੱਖੀ ਸੀ, ਉਹਦੇ ਕੋਲ ਇੱਕ ਪਾਣੀ ਦੀ ਮਸ਼ਕ ਭਰੀ ਹੋਈ ਸੀ।
ਬੂਜੇ ਉਹ ਸਿੱਖਾਂ ਤੁਜ ਟਿਗ ਨੀਰ,
ਸਿੱਖਾਂ ਨੇ ਉਹਨੂੰ ਪੁੱਛਿਆ, ਕਹਿੰਦੇ ਹਾਂ ਬਈ ਤੇਰੇ ਕੋਲ ਪਾਣੀ ਹੈ, ਤੇਰੇ ਕੋਲ ਜਲ ਹੈ।
ਤਬ ਨਰ ਕਹਿਓ ਨਿਕਟ ਨੈ ਮੇਰੇ,
ਉਸ ਵੇਲੇ ਉਹ ਝੂਠ ਬੋਲਦਾ, ਕਹਿੰਦਾ ਜੀ ਨਹੀਂ ਮੇਰੇ ਕੋਲ ਨਹੀਂ ਹੈ।
ਪੁਨ ਚਿਤਵੇ ਓ ਲਿਓ ਮੋਲ ਕਨੇਰੇ,
ਫਿਰ ਉਹਨੇ ਮਨ ਚ ਸੋਚਿਆ ਵੀ ਜੇ ਕਿਤੇ ਪਾਣੀ ਦੇ ਬਦਲੇ ਪੈਸੇ ਦੇ ਦੇਣ ਤੇ ਮੁੱਲ ਦਿਆ ਪਾਣੀ, ਮੁੱਲ ਵੇਚਾਂ ਪਾਣੀ ਤੇ ਨਾਲੇ ਪੈਸੇ ਕਮਾ ਲਵਾਂ।
ਜਬ ਨੈ ਕਿਸ ਟਿਗ ਪਾਣੀ ਪਾਇਓ,
ਜਦੋਂ ਕਿਸੇ ਕੋਲੋਂ ਪਾਣੀ ਨਾ ਮਿਲਿਆ।
ਗੁਰ ਹਿਤ ਚਈਏ ਸਭਨ ਸੁਣਾਇਓ,
ਸਭ ਪਾਸੇ ਸੁਣਾਇਆ ਗਿਆ ਭਾਈ ਗੁਰੂ ਸਾਹਿਬ ਵਾਸਤੇ ਪਾਣੀ ਚਾਹੀਦਾ, ਜੇ ਕਿਸੇ ਕੋਲ ਪਾਣੀ ਹੈ ਤਾਂ ਉਹ ਦੱਸ ਦੇਵੇ।
ਤਬੇ ਬਤਾਇਓ ਹੈ ਮਮ ਤੀਰ,
ਫਿਰ ਉਹ ਜਿਹੜਾ ਖਾਨ ਸੀ ਉਹ ਬੋਲਿਆ, ਕਹਿੰਦਾ ਚਲੋ ਜੀ ਆ ਜਾਓ ਮੇਰੇ ਕੋਲ ਹੈ ਪਾਣੀ, ਮੈਂ ਗੁਰੂ ਸਾਹਿਬ ਵਾਸਤੇ ਪਾਣੀ ਦਾ ਕਟੋਰਾ ਦੇ ਸਕਦਾ ਹਾਂ।
ਲੈ ਕਰ ਮੋਲ ਦੇ ਹੋ ਨੀਰ,
ਪਰ ਮੈਂ ਪੈਸੇ ਲੈ ਕੇ ਪਾਣੀ ਦਿਆਂਗਾ, ਫਰੀ ਨਹੀਂ ਦੇਣਾ, ਮੁੱਲ ਲੈ ਕੇ ਫਿਰ ਪਾਣੀ ਦੇਵਾਂਗਾ।
ਦਿਓ ਰਜਤ ਪਣ ਲਿਓ ਕਟੋਰਾ,
ਲਿਆਓ ਮੇਰੇ ਕੋਲ ਕੋਈ ਰੁਪਈਆ, ਲਿਆਓ ਚਾਂਦੀ ਦਾ ਇੱਕ ਰੁਪਈਆ ਲਵਾਂਗਾ, ਤੇ ਚਾਂਦੀ ਦੇ ਇੱਕ ਰੁਪਈਏ ਦੇ ਬਦਲੇ ਮੈਂ ਇੱਕ ਕਟੋਰਾ ਪਾਣੀ ਦਾ ਦਿਆਂਗਾ। ਯਾਨੀ ਕਿ ਅੱਜ ਦੇ ਹਿਸਾਬ ਨਾਲ ਵੀ ਵੇਖੀਏ ਤੇ ਬੜਾ ਮਹਿੰਗਾ ਪਾਣੀ ਸੀ ਉਸ ਸਮੇਂ ਵੀ ਉਹਨੇ ਲਾਇਆ। ਕਹਿੰਦਾ ਜੀ ਚਾਂਦੀ ਦਾ ਇੱਕ ਰੁਪਈਆ ਲੈ ਕੇ ਉਹਦੇ ਬਦਲੇ ਮੈਂ ਪਾਣੀ ਦੇਵਾਂਗਾ, ਉਹ ਵੀ ਸਿਰਫ ਇੱਕ ਕਟੋਰਾ ਪਾਣੀ ਦਾ ਦਿਆਂਗਾ।
ਅਤ ਸੀਤਲ ਜਿਮ ਸੁਧਰਿਓ ਸ਼ੋਰਾ,
ਕਹਿੰਦਾ ਪਾਣੀ ਬੜਾ ਵਧੀਆ ਮੇਰੇ ਕੋਲ ਮਸ਼ਕ ਚ ਭਰਿਆ, ਏਦਾਂ ਸ਼ੀਤਲ ਠੰਡਾ ਜਿਵੇਂ ਸ਼ੋਰਾ ਹੁੰਦਾ ਨਾ ਬਿਲਕੁਲ ਠੰਡਾ, ਕਹਿੰਦੇ ਉਹਦੇ ਵਾਂਗੂ ਕਲਮੀ ਸ਼ੋਰੇ ਵਾਂਗੂ ਠੰਡਾ ਪਾਣੀ ਹੈ।
ਗੁਰ ਸੇਵਕ ਦੇ ਘਰ ਭਰ ਲੀਨਾ,
ਸਤਿਗੁਰਾਂ ਦੇ ਇੱਕ ਸੇਵਕ ਨੇ ਔਖੇ ਸੌਖੇ ਇੱਕ ਰੁਪਈਆ ਉਹਨੇ ਕੱਢਿਆ ਕਿਸੇ ਤਰੀਕੇ ਆਪਣੇ ਕੋਲੋਂ, ਉਹ ਚਾਂਦੀ ਦਾ ਇੱਕ ਰੁਪਈਆ ਦੇ ਕੇ ਉਹਦੇ ਕੋਲੋਂ ਇੱਕ ਕਟੋਰਾ ਪਾਣੀ ਦਾ ਭਰ ਲਿਆ।
ਕਹਿ ਪਰ ਸੰਗ ਗੁਰ ਕੇ ਕਰ ਦੀਨਾ,
ਤੇ ਸਤਿਗੁਰੂ ਜੀ ਨੂੰ ਦੱਸ ਕੇ ਕਿ ਮਹਾਰਾਜ ਜੀ ਇਹ ਰੁਪਈਏ ਦਾ ਲਿਆਂਦਾ, ਇੱਕ ਰੁਪਈਏ ਦਾ ਉਹ ਖਾਨ ਨੇ ਮੁੱਲ ਦਿੱਤਾ ਇਹ ਪਾਣੀ ਤੇ ਤੁਹਾਡੇ ਲਈ ਲਿਆਇਆ ਹਾਂ।
ਹੇਰ ਨੀਰ ਕਰ ਤੇ ਗੁਰ ਡਾਰਾ,
ਮਹਾਰਾਜ ਜੀ ਨੇ ਕਟੋਰਾ ਪਾਣੀ ਦਾ ਹੱਥ ਚ ਫੜਿਆ, ਪਾਣੀ ਵੱਲ ਵੇਖਿਆ ਤੇ ਪਾਣੀ ਪੀਤਾ ਨਹੀਂ, ਉਹ ਮਹਾਰਾਜ ਜੀ ਨੇ ਥੱਲੇ ਜ਼ਮੀਨ ਤੇ ਰੋੜ ਦਿੱਤਾ, ਥੱਲੇ ਜ਼ਮੀਨ ਦੇ ਉੱਤੇ ਰੋੜ ਦਿੱਤਾ, ਉਹ ਜਲ ਨਹੀਂ ਛਕਿਆ।
ਕਿਤਕ ਦੇਰ ਤੇ ਬੌਰ ਉਚਾਰਾ,
ਕੁਝ ਸਮੇਂ ਬਾਅਦ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ
ਸੋ ਪਾਣੀ ਹਮ ਪਾਨ ਨਕੀਨਾ,
ਮਹਾਰਾਜ ਜੀ ਕਹਿੰਦੇ ਭਾਈ ਉਹ ਪਾਣੀ ਅਸੀਂ ਛਕਿਆ ਨਹੀਂ, ਉਹ ਜਲ ਅਸੀਂ ਨਹੀਂ ਛਕਿਆ।
ਬਿਮਲ ਨਾ ਹੋ ਤੋ ਗੇਰ ਤਰ ਦੀਨ,
ਕਿਉਂ ਨਹੀਂ ਛਕਿਆ? ਕਿਉਂਕਿ ਉਹ ਪਾਣੀ ਚੰਗਾ ਸਾਫ਼ ਨਹੀਂ ਸੀ, ਬਿਲਕੁਲ ਸਾਫ ਤੇ ਬਿਮਲ ਨਹੀਂ ਸੀ ਉਹ ਪਾਣੀ।
ਇੱਕ ਕਟੋਰਾ ਆਨੋ ਆਨ,
ਜਾਓ ਖਾਨ ਕੋਲ ਜਾ ਕੇ ਇੱਕ ਕਟੋਰਾ ਪਾਣੀ ਦਾ ਹੋਰ ਭਰ ਕੇ ਲਿਆਓ। ਇੱਕ ਕਟੋਰਾ ਉਹਦੇ ਕੋਲ ਹੋਰ ਜਲ ਦਾ ਲੈ ਕੇ ਆਓ।
ਬਿਮਲ ਬਿਲੋ ਕੈ ਕਰੇ ਸੋ ਪਾਨ,
ਜੇ ਪਾਣੀ ਬਿਮਲ ਹੋਇਆ ਮਲ ਤੋਂ ਰਹਿਤ ਨਿਰਮਲ ਹੋਇਆ ਤੇ ਫੇਰ ਅਸੀਂ ਉਹ ਪਾਣੀ ਛਕਾਂਗੇ।
ਬਹੁਰ ਜਾਏ ਖਾਨੇ ਸੰਗ ਪਾਖੇ,
ਸੁਣ ਕੇ ਉਹ ਸਿੱਖ ਫੇਰ ਖਾਨ ਦੇ ਕੋਲ ਗਏ।
ਇੱਕ ਕਟੋਰਾ ਪੁਨ ਗੁਰ ਕਾਂਖੇ,
ਕਹਿਣ ਲੱਗੇ ਖਾਨ ਸਾਹਿਬ ਇੱਕ ਕਟੋਰਾ ਪਾਣੀ ਦਾ ਗੁਰੂ ਸਾਹਿਬ ਜੀ ਨੂੰ ਹੋਰ ਚਾਹੀਦਾ।
ਕਹਿਤ ਪਯੋ ਮੈਂ ਦਿਓ ਨਾ ਕੋਈ,
ਅੱਗੋਂ ਖਾਨ ਨੇ ਨਾ ਕਰ ਦਿੱਤੀ, ਕਹਿੰਦਾ ਮੈਂ ਨੀ ਦਿੰਦਾ ਹੁਣ ਪਾਣੀ, ਮੈਂ ਨੀ ਹੁਣ ਇਹ ਪਾਣੀ ਦੇ ਸਕਦਾ।
ਆਪਣੇ ਕਾਰਨ ਰਾਖਿਓ ਸੋਈ,
ਇਹ ਪਾਣੀ ਦੀ ਮਸ਼ਕ ਤਾਂ ਮੈਂ ਆਪਣੇ ਵਾਸਤੇ ਰੱਖੀ ਹੈ, ਮੈਨੂੰ ਕਿਤੇ ਲੋੜ ਪੈ ਸਕਦੀ ਹੈ।
ਸਿੱਖਣ ਪਨਿਓ ਕਨੋ ਤੋਂ ਪਾਸ,
ਸਿੱਖਾਂ ਨੇ ਆਖਿਆ ਖਾਨ ਜੀ ਤੁਸੀਂ ਕਿਹੜਾ ਇੰਨਾ ਪਾਣੀ ਪੀ ਲੈਣਾ, ਇੰਨੀ ਮਸ਼ਕ ਭਰੀ ਹੈ, ਇਹ ਤੁਹਾਡੇ ਕੋਲੋਂ ਚਾਰ ਦਿਨ ਨੀ ਮੁੱਕਦਾ, ਅੱਗੇ ਖਦਰਾਣੇ ਦੀ ਢਾਬ ਆ ਜਾਣੀ, ਜਿੰਨਾ ਮਰਜ਼ੀ ਪਾਣੀ ਲੈ ਲਈ। ਹੁਣ ਇਹਦੇ ਵਿੱਚੋਂ ਇੱਕ ਕਟੋਰਾ ਤੇਰੇ ਕੋਲੋਂ ਮੰਗਦੇ ਆ, ਤੇਰੇ ਕੋਲੋਂ ਕਿਹੜਾ ਸਾਰਾ ਪਾਣੀ ਮੰਗ ਰਹੇ ਆ, ਤੇ ਵਿੱਚੋਂ ਇੱਕ ਕਟੋਰਾ ਦੇ, ਤੇਰੇ ਕੋਲ ਤਾਂ ਬਥੇਰਾ ਪਾਣੀ ਹੈ।
ਕਿਉਂ ਨਾ ਦੇਤ ਲਾਗੀ ਪ੍ਰਭ ਪਿਆਸ,
ਕਿਉਂ ਨੀ ਦਿੰਦਾ ਪਾਣੀ ਦਾ ਕਟੋਰਾ, ਸਤਿਗੁਰਾਂ ਨੂੰ ਪਿਆਸ ਲੱਗੀ ਹੋਈ ਹੈ।
ਕਹਿਣ ਲੱਗਿਓ ਦਿਓ ਇੱਕ ਦਿਨਾਰ,
ਹੁਣ ਹੋਰ ਲਾਲਚੀ ਹੋ ਗਿਆ ਖਾਨ, ਕਹਿੰਦਾ ਪਾਣੀ ਦਾ ਕਟੋਰਾ ਤਾਂ ਦਿਆਂਗਾ ਜੇ ਬਦਲੇ ਚ ਇੱਕ ਸੋਨੇ ਦੀ ਅਸ਼ਰਫੀ ਦਿਓਗੇ, ਸੋਨੇ ਦਾ ਇੱਕ ਦਿਨਾਰ ਦਿਓਗੇ, ਅਸ਼ਰਫੀ ਦਿਓਗੇ ਤਾਂ ਪਾਣੀ ਦੇਵਾਂਗਾ।
ਲਿਓ ਕਟੋਰਾ ਭਰ ਕਰ ਬਾਰ,
ਉਹਦੀ ਇੱਕ ਕਟੋਰਾ ਦਿਆਂਗਾ ਭਰ ਕੇ, ਉਹਦੇ ਤੋਂ ਵੱਧ ਨਹੀਂ, ਇੱਕ ਕਟੋਰਾ ਪਾਣੀ ਦਾ ਭਰ ਕੇ ਲੈ ਲਓ, ਬਦਲੇ ਚ ਮੈਨੂੰ ਇੱਕ ਦਿਨਾਰ ਇੱਕ ਸੋਨੇ ਦੀ ਅਸ਼ਰਫੀ ਦੇ ਦਿਓ।
ਸਿੱਖਣ ਕਹਿਓ ਰਜਤ ਪਣ ਲੀਜੈ,
ਸਿੱਖਾਂ ਨੇ ਆਖਿਆ ਉਹ ਭਾਈ ਪਾਣੀ ਇੰਨਾ ਕੀਮਤੀ ਥੋੜੀ ਹੁੰਦਾ ਵੀ ਚੱਲ ਤੂੰ ਪਹਿਲਾਂ ਇੱਕ ਰੁਪਈਆ ਲਿਆ ਚਾਂਦੀ ਦਾ, ਇੱਕ ਰੁਪਈਆ ਹੋਰ ਲੈ ਲਾ ਕਟੋਰਾ ਪਾਣੀ ਦਾ ਦੇ ਦੇ।
ਗੁਰ ਕੇ ਹੇਤ ਨੀਰ ਭਰ ਦੀਜੈ,
ਅਸੀਂ ਕਿਹੜਾ ਆਪਣੇ ਵਾਸਤੇ ਮੰਗਦੇ ਆ, ਪਾਣੀ ਸਤਿਗੁਰਾਂ ਵਾਸਤੇ ਮੰਗਦੇ ਆ, ਮਹਾਰਾਜ ਜੀ ਵਾਸਤੇ ਇੱਕ ਕਟੋਰਾ ਭਰ ਕੇ ਦੇ ਦੇ, ਇੱਕ ਰੁਪਈਆ ਤੈਨੂੰ ਹੋਰ ਦੇ ਦਿੰਨੇ ਆ।
ਏ ਮੂੜ ਮੈਂ ਦਿਓ ਨਾ ਪਾਣੀ,
ਪਰ ਇਹੋ ਜਿਹਾ ਮੂਰਖ ਸੀ ਇਹ ਖਾਨ, ਕਹਿੰਦਾ ਮੈਂ ਨੀ ਏਦਾਂ ਪਾਣੀ ਦੇਣਾ।
ਚਾਹੋ ਜੇ ਮੋਰ ਦਿਓ ਮਮ ਪਾਣੀ,
ਜੇ ਮੈਨੂੰ ਮੋਰ ਦਿਓਗੇ ਇੱਕ ਸੋਨੇ ਦੀ ਅਸ਼ਰਫੀ ਦਿਓਗੇ ਤਾਂ ਮੈਂ ਪਾਣੀ ਦਾ ਇੱਕ ਕਟੋਰਾ ਦਿਆਂਗਾ।
ਸਤਿਗੁਰ ਭਨਿਓ ਦੇਹੋ ਦਿਨਾਰ,
ਮਹਾਰਾਜ ਜੀ ਕੋਲੇ ਖਬਰ ਪਹੁੰਚੀ, ਮਹਾਰਾਜ ਜੀ ਕਹਿੰਦੇ ਚਲੋ ਬਈ ਇਹਨੂੰ ਇੱਕ ਦਿਨਾਰ ਹੀ ਦੇ ਦਿਓ, ਇੱਕ ਅਸ਼ਰਫੀ ਦੇ ਕੇ ਪਾਣੀ ਲੈ ਲੋ।
ਇੱਕ ਕਟੋਰਾ ਭਰ ਲਿਓ ਬਾਰ,
ਇੱਕ ਅਸ਼ਰਫੀ ਦੇ ਕੇ ਇਹਦੇ ਕੋਲੋਂ ਇੱਕ ਕਟੋਰਾ ਪਾਣੀ ਦਾ ਭਰ ਕੇ ਲੈ ਲੋ।
ਜੇ ਕਰ ਤਬੇ ਕਟੋਰਾ ਭਰਿਓ,
ਇਹਦਾ ਇੱਕ ਅਸ਼ਰਫੀ ਦੇ ਕੇ ਖਾਨ ਨੂੰ, ਬਦਲੇ ਵਿੱਚ ਇੱਕ ਕਟੋਰਾ ਇਹਦੇ ਕੋਲੋਂ ਪਾਣੀ ਦਾ ਭਰ ਕੇ ਲੈ ਲਿਆ ਸਿੱਖਾਂ ਨੇ।
ਹੇਰਤ ਸਤਿਗੁਰ ਬਾਕ ਉਚਰਿਓ,
ਕਲਗੀਧਰ ਨੇ ਉਹ ਪਾਣੀ ਦਾ ਕਟੋਰਾ ਹੱਥ ਵਿੱਚ ਫੜਿਆ ਤੇ ਪਾਣੀ ਵੱਲ ਵੇਖਿਆ, ਪਾਣੀ ਵੱਲ ਵੇਖ ਕੇ ਮਹਾਰਾਜ ਸੱਚੀ ਪਾਤਸ਼ਾਹ ਜੀ ਬੋਲੇ,
ਸਭ ਵਸਤੂ ਤੇ ਪੱਤਰੋ ਪਾਣੀ।
ਮਹਾਰਾਜ ਜੀ ਕਹਿੰਦੇ ਜਿੰਨੀਆਂ ਵਸਤੂਆਂ ਨੇ ਸਾਰੀਆਂ ਵਸਤੂਆਂ ਚੋਂ ਸਭ ਤੋਂ ਪਤਲਾ ਪਾਣੀ ਹੁੰਦਾ, ਸਭ ਤੋਂ ਪਤਲਾ ਪਾਣੀ ਹੁੰਦਾ ਸਾਰੀਆਂ ਵਸਤੂਆਂ ਵਿੱਚੋਂ।
ਸੁਨ ਖਾਨੇ ਤੈ ਕਛੂ ਨਾ ਜਾਣੀ,
ਪਰ ਹੇ ਖਾਨ ਤੂੰ ਕੁਝ ਨੀ ਜਾਣਿਆ ਇਸ ਗੱਲ ਨੂੰ, ਤੂੰ ਕੁਝ ਨੀ ਸਮਝ ਸਕਿਆ।
ਤੂੰ ਪਾਣੀ ਤੇ ਪੱਤਰੋ ਹੇਰਾ,
ਸਾਰੀਆਂ ਚੀਜ਼ਾਂ ਤੋਂ ਪਾਣੀ ਪਤਲਾ ਹੁੰਦਾ ਪਰ ਤੂੰ ਪਾਣੀ ਨਾਲੋਂ ਵੀ ਪਤਲਾ ਹੈ, ਇਹ ਅਸੀਂ ਵੇਖ ਲਿਆ। ਤੂੰ ਤੇ ਪਾਣੀ ਨਾਲੋਂ ਵੀ ਹੌਲਾ ਹੈ, ਤੂੰ ਤੇ ਪਾਣੀ ਨਾਲੋਂ ਵੀ ਪਤਲਾ ਹੈ।
ਜਾਣੇ ਉਹ ਭੇਦ ਅੱਜ ਹਮ ਤੇਰਾ,
ਅੱਜ ਅਸੀਂ ਤੇਰਾ ਭੇਦ ਸਮਝ ਲਿਆ, ਜਾਣ ਲਿਆ ਕਿ ਤੇਰੇ ਅੰਦਰ ਕੋਈ ਨਿਸ਼ਚਾ ਭਰੋਸਾ ਨਹੀਂ ਹੈ, ਤੂੰ ਬੇਪ੍ਰਤੀਤਾ ਆਦਮੀ ਹੈ।
ਇਮ ਕਹਿ ਆਗੇ ਕਿਤਕ ਸਿਧਾਏ,
ਇਦਾਂ ਕਹਿ ਕੇ ਮਹਾਰਾਜ ਜੀ ਹੋਰ ਥੋੜਾ ਜਿਹਾ ਪੈਂਡਾ ਤੈਅ ਕਰਕੇ ਅੱਗੇ ਨੂੰ ਗਏ ਹਨ।
ਮਦਰ ਦੇਸ਼ ਕੇ ਸਿੱਖ ਤਬ ਆਏ,
ਇਹਨੇ ਨੂੰ ਜਿਹੜੇ ਉਹ ਮਾਝੇ ਦੇ ਮਜੈਲ ਸਿੰਘ ਸੀ, ਚੱਲ ਕੇ ਕੱਲ ਆਪਾਂ ਵਿਚਾਰੀ ਸੀ ਨਾ ਕਥਾ, ਉਹ ਤੁਰੇ ਨੇ ਉੱਥੋਂ, ਉਹ ਹਰੀ ਕੇ ਪੱਤਣ ਤੋਂ ਹੁੰਦੇ ਹੋਇਆ ਸਾਰਾ ਇਲਾਕਾ ਲੰਘ ਕੇ ਸਤਿਗੁਰਾਂ ਦੀ ਭਾਲ ਕਰਦਿਆਂ ਕਰਦਿਆਂ ਪਿੱਛੇ ਪਿੱਛੇ ਚਲਦਿਆਂ ਮਹਾਰਾਜ ਜੀ ਕੋਲ ਆ ਗਏ।
ਹਾਥ ਜੋਰ ਗੁਰ ਫਤਿਹ ਬੁਲਾਈ,
ਹਾਲੇ ਸਤਿਗੁਰੂ ਜੀ ਖਿਦਰਾਣੇ ਦੀ ਢਾਬ ਤੇ ਨਹੀਂ ਸੀ ਪਹੁੰਚੇ, ਪਹਿਲਾਂ ਹੀ ਮਹਾਰਾਜ ਜੀ ਨੂੰ ਆ ਕੇ ਮਿਲ ਗਏ। ਹੱਥ ਜੋੜ ਕੇ ਇਹਨਾਂ ਨੇ ਆ ਕੇ ਸਤਿਗੁਰਾਂ ਨੂੰ ਫਤਿਹ ਬੁਲਾਈ।
ਪਦ ਅਰਬਿੰਦਨ ਗਰੀਬ ਨਿਵਾਈ
ਔਰ ਸਤਿਗੁਰਾਂ ਦੇ ਪਵਿੱਤਰ ਚਰਨ ਕਮਲਾਂ ਤੇ ਆਪਣਾ ਸੀਸ ਝੁਕਾ ਕੇ ਨਮਸਕਾਰ ਕੀਤੀ।
ਦੋ ਦਿਸ਼ ਤੇ ਸਿੱਖ ਹਰਖਤ ਪਏ,
ਦੋਹਾਂ ਪਾਸਿਆਂ ਦੇ ਸਿੱਖ ਬੜੇ ਖੁਸ਼ ਹੋਏ ਕਿ ਵੀ ਹੁਣ ਸਿੰਘਾਂ ਦੀ ਲੋੜ ਸੀ, ਅਸੀਂ ਥੋੜੇ ਆ, ਚਲੋ ਇਹ ਵੀ ਆ ਰਲੇ ਨੇ ਨਾਲ, ਉਧਰ ਤੁਰਕਾਂ ਦੀ ਫੌਜ ਆ ਰਹੀ ਹੈ ਤੇ ਮੁਕਾਬਲਾ ਕਰਾਂਗੇ।
ਭਲੇ ਸਮੇਂ ਮੇਲਾ ਗੁਰ ਕਹੇ,
ਚੰਗਾ ਭਲੇ ਸਮੇਂ ਸਤਿਗੁਰਾਂ ਦੇ ਨਾਲ ਇਹਨਾਂ ਦਾ ਮੇਲਾ ਹੋਇਆ, ਇਹ ਚੰਗੇ ਸਮੇਂ ਚੱਲ ਕੇ ਆਏ ਹਨ।
ਖਰੇ ਹੋਏ ਬੋਲੇ ਨਿਜ ਅਰਜੀ,
ਇਹ ਜਿਹੜੇ ਮਾਝੇ ਦੇ ਮਜਾਇਲ ਸਨ ਇਹਨਾਂ ਨੇ ਸਤਿਗੁਰਾਂ ਦੇ ਸਨਮੁਖ ਖਲੋ ਕੇ ਅਰਜੀ ਕੀਤੀ, ਬੇਨਤੀ ਕੀਤੀ।
ਬਿਨੋ ਆਪ ਸੁਣੀਏ ਬਚ ਗੁਰ ਜੀ,
ਲੱਗੇ ਗੁਰੂ ਜੀ ਅਸੀਂ ਬੇਨਤੀ ਕਰਨ ਲੱਗੇ ਆ, ਤੁਸੀਂ ਸੁਣੋ।
ਮਾਝਾ ਦੇਸ਼ ਗ੍ਰਾਮ ਮਿਲ ਸਾਰੇ,
ਮਹਾਰਾਜ ਮਾਝੇ ਦਾ ਜਿੰਨਾ ਇਲਾਕਾ ਹੈ ਉਥੋਂ ਦੇ ਕਈ ਪਿੰਡਾਂ ਦੀਆਂ ਪੰਚਾਇਤਾਂ ਇਕੱਠੀਆਂ ਹੋਈਆਂ।
ਤੁਮ ਦਿਸ਼ ਤੇ ਚਿੰਤਾ ਚਿਤ ਧਾਰੇ,
ਤੁਹਾਡੀ ਸਾਰਿਆਂ ਦੇ ਮਨ ਵਿੱਚ ਬੜੀ ਭਾਰੀ ਚਿੰਤਾ ਹੈ।
ਕਰ ਕਰ ਸ਼ੋਕ ਬਹੁਤ ਪਛਤਾਏ,
ਸਭ ਨੇ ਬੜਾ ਭਾਰੀ ਸ਼ੋਕ ਮਨਾਇਆ ਤੇ ਬੜਾ ਭਾਰੀ ਪਛਤਾਵਾ ਕੀਤਾ ਹੈ।
ਸਗਰੇ ਸਿੱਖ ਤਿੰਨੋ ਪਠਾਏ,
ਸਾਰੇ ਜਿਹੜੇ ਸਿੱਖ ਸਾਡੇ ਨਾਲ ਆਏ ਨੇ, ਇੱਕ ਇੱਕ ਪਿੰਡ ਚੋਂ ਇੱਕ ਇੱਕ ਬੰਦਾ ਆਇਆ, ਤਕਰੀਬਨ ਅਸੀਂ 200 ਜਣੇ ਆ ਤੇ 200 ਪਿੰਡਾਂ ਵਿੱਚੋਂ ਅਸੀਂ ਆਏ ਆ। ਤੁਸੀਂ ਇਹ ਸਮਝ ਲਓ ਕਿ ਇੱਕ ਦੋ ਜਣੇ ਨੀ, 200 ਪਿੰਡ ਹੀ ਤੁਹਾਡੇ ਕੋਲ ਚੱਲ ਕੇ ਆਏ ਹਨ।
ਉਤਰੋ ਹਿਆ ਤੇ ਕੁਛ ਥਿਰ ਹੋਏ,
ਮਹਾਰਾਜ ਜੀ ਤੁਸੀਂ ਘੋੜੇ ਤੋਂ ਉਤਰੋ ਤੇ ਅਸੀਂ ਆਪ ਜੀ ਦੇ ਨਾਲ ਬਚਨ ਕਰਨੇ ਹਨ।
ਕਹਿਓ ਤਿੰਨੋ ਕੋ ਸੁਣੀਐ ਸੋਏ,
ਇਹ ਜੋ ਕਹਿਣਾ ਚਾਹੁੰਦੇ ਨੇ ਮਹਾਰਾਜ ਜੀ ਇਹਨਾਂ ਦੀ ਬੇਨਤੀ ਆਪ ਜੀ ਸਰਵਣ ਕਰੋ।
ਇਮ ਸੁਣ ਕਰ ਸ਼੍ਰੀ ਸਤਿਗੁਰ ਥਿਰੇ,
ਸੁਣ ਕੇ ਮਹਾਰਾਜ ਜੀ ਰੁਕ ਗਏ, ਘੋੜੇ ਤੋਂ ਥੱਲੇ ਉਤਰੇ ਹਨ।
ਉਤਰੇ ਹਿਆ ਤੇ ਬੈਠ ਬਕਰੇ,
ਘੋੜੇ ਤੋਂ ਲੱਥ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠ ਗਏ।
ਕੇਤਕ ਸਿੰਘ ਅਰੂੜੇ ਰਹੇ,
ਕਈ ਸਿੰਘ ਸਵਾਰ ਹੀ ਰਹੇ ਘੋੜੇ ਤੇ, ਕਿਉਂਕਿ ਪਿੱਛੇ ਦੁਸ਼ਮਣ ਆ ਰਿਹਾ, ਪਤਾ ਨੀ ਕਿਹੜੇ ਵੇਲੇ ਆ ਜਾਣ, ਇਸ ਕਰਕੇ ਕਈ ਸਿੰਘ ਘੋੜੇ ਤੇ ਸਵਾਰ ਹੀ ਰਹੇ।
ਕੇਚਤ ਉਤਰ ਪ੍ਰਭੂ ਟਿਗ ਲਏ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਉਤਰ ਕੇ ਖਲੋ ਗਏ।
ਮਦਰ ਦੇਸ਼ ਕੇ ਸਗਰੇ ਥਿਰੇ,
ਜਿੰਨੇ ਮਾਝੇ ਦੇ ਦੇਸ਼ ਦੇ ਪੰਜਾਬ ਮਾਝੇ ਦੇ ਇਲਾਕੇ ਚੋਂ ਮਜਾਇਲ ਆਏ ਸਨ, ਉਹ ਸਾਰੇ ਮਹਾਰਾਜ ਜੀ ਕੋਲ ਖਲੋਤੇ ਹਨ।
ਪੜ ਦੀਵਾਨ ਲਾਗ ਬੋ ਕਰੇ,
ਸਤਿਗੁਰਾਂ ਦਾ ਦੀਵਾਨ ਲੱਗ ਗਿਆ।
ਕਮਰ ਕਸਾ ਸਭ ਹੂੰ ਕੋ ਅਹੇ,
ਸਭ ਨੇ ਕਮਰ ਕਸੇ ਕੀਤੇ ਹੋਏ ਹਨ।
ਤੋੜੇ ਸੁਲਗ ਤੁਫੰਗਨ ਰਹੇ,
ਬੰਦੂਕਾਂ ਦੇ ਤੋੜੇ ਸੁਲਗ ਰਹੇ ਨੇ, ਤਿਆਰ ਬਰ ਤਿਆਰ ਹਨ।
ਤੁਰਕਨ ਕੀ ਲੱਗ ਰਹੀ ਆਵਾਜ਼,
ਉਧਰੋਂ ਤੁਰਕਾਂ ਦੀ ਫੌਜ ਆ ਰਹੀ ਹੈ।
ਸਾਂਝ ਸਤਾਰੇ ਪਰ ਹੈ ਲੜਾਈ,
ਬਸ ਅੱਜ ਸ਼ਾਮ ਨੂੰ ਜਾਂ ਸਵੇਰ ਤੱਕ ਲੜਾਈ ਹੋਣ ਹੀ ਵਾਲੀ ਹੈ, ਜੰਗ ਹੋਣ ਹੀ ਵਾਲਾ ਹੈ।
ਲੜਨ ਹਿੱਤ ਤਿਆਰੀ ਕਰ,
ਲੜਨ ਵਾਸਤੇ ਪੂਰੀ ਤਿਆਰੀ ਕੀਤੀ ਹੋਈ ਹੈ।
ਇੱਕ ਤਰ ਉੱਚੋ ਤੈ ਥਿਰ ਆਏ,
ਉੱਥੇ ਉੱਚਾ ਦਰਖਤ ਸੀ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ,
ਸਿੰਘ ਚੜਾਇਓ ਤਿਸ ਦਿਸ਼ ਦੇਖੇ,
ਮਹਾਰਾਜ ਜੀ ਨੇ ਇੱਕ ਸਿੰਘ ਦਰਖਤ ਤੇ ਚੜਾ ਦਿੱਤਾ, ਟਾਂਗੂ ਕਹਿੰਦੇ ਨੇ ਉਹਨੂੰ, ਟਾਂਗੂ ਸਿੰਘ ਕਹਿੰਦੇ, ਦੂਰ ਨਿਗਾਹ ਮਾਰ ਕੇ ਵੇਖ,
ਦੂਰ ਲਖੋ ਸੁਧ ਦਿਓ ਬਿਸ਼ੇਖੇ,
ਵੇਖ ਧਿਆਨ ਦੇ ਕੇ ਵੀ ਜੇ ਤੁਰਕਾਂ ਦੀ ਫੌਜ ਨੇੜੇ ਆਵੇ ਤੇ ਖਬਰ ਦੇ ਦੇਵੀ।
ਮਦਰ ਦੇਸ਼ ਕੇ ਸਿੱਖ ਸਮੁਦਾਇ,
ਏਦਾਂ ਮਹਾਰਾਜ ਜੀ ਨੇ ਪੂਰੀ ਕਰੜਾਈ ਕਰ ਲਈ ਤੇ ਜਿਹੜੇ ਮਾਝੇ ਦੇ ਮਜਾਇਲ ਸਨ ਉਹਨਾਂ ਦੀ ਸਾਰਿਆਂ ਦੀ ਬੇਨਤੀ ਮਹਾਰਾਜ ਜੀ ਸੁਣਨ ਲੱਗੇ।
ਗਾਥਾ ਬਿਨਤੀ ਜੁਗਤ ਸੁਣਾਈ,
ਉਹਨਾਂ ਨੇ ਆਪਣੀ ਸਾਰੀ ਗਾਥਾ ਬੇਨਤੀ ਸਹਿਤ ਸੁਣਾਈ।
ਮਦਰ ਦੇਸ਼ ਕੇ ਗ੍ਰਾਮ ਕਨੇਰੇ,
ਮਦਰ ਦੇਸ਼ ਦੇ ਮਾਝੇ ਦੇ ਇਲਾਕੇ ਦੇ ਜਿਹੜੇ ਪਿੰਡ ਹਨ,
ਸਭ ਤੇ ਮਾਨਵ ਮਿਲੇ ਵਡੇਰੇ,
ਉੱਥੋਂ ਸਾਰਿਆਂ ਦੇ ਪਿੰਡਾਂ ਦੇ ਲੋਕ ਅਸੀਂ ਇਕੱਠੇ ਹੋ ਕੇ ਉੱਥੇ ਇੱਕ ਪੰਚਾਇਤ ਕੀਤੀ।
ਪੰਚ ਲੋਕ ਅਰ ਪ੍ਰੇਮੀ ਗੁਰ ਕੇ,
ਬੜੇ ਬੜੇ ਪੰਚ ਤੇ ਜਿਹੜੇ ਗੁਰੂ ਘਰ ਦੇ ਪ੍ਰੇਮੀ ਸਨ,
ਪਿਤਾ ਪਿਤਾ ਮਾਂ ਜੋ ਸਿੱਖ ਤੁਰ ਕੇ,
ਇਹਨਾਂ ਦੇ ਪਿਓ ਦਾਦੇ ਵੀ ਗੁਰੂ ਘਰ ਦੇ ਸਿੱਖ ਸਨ।
ਸੁਣ ਸੁਣ ਰਾਵਰ ਕੀ ਸਭ ਗਾਥਾ,
ਤੁਹਾਡੀ ਗਾਥਾ ਸੁਣ ਸੁਣ ਕੇ ਜਿੰਨੇ ਵੀ ਪਿੰਡਾਂ ਦੇ ਲੋਕ ਸਨ,
ਮਿਲ ਮਿਲ ਪਏ ਸ਼ੋਕ ਕੇ ਸਾਥਾ,
ਬੜਾ ਸ਼ੋਕ ਮਨਾਇਆ, ਸਭ ਨੇ ਮਿਲ ਕੇ ਬੜਾ ਮੁਖ ਮਨਾਇਆ
ਆਪਣੇ ਆਪ ਕੋ ਤਿਕ ਤਿਕ ਕਹਿਓ
ਕਈਆਂ ਨੇ ਆਪਣੇ ਆਪ ਤੇ ਤ੍ਰਿਕਾਰਾਂ ਵੀ ਪਾਈਆਂ
ਦੇਸ਼ ਗੁਰੂ ਬੇਮੁਖਤਾ ਲਇਓ
ਮਾਝੇ ਦਾ ਇਲਾਕਾ ਗੁਰੂ ਸਾਹਿਬ ਤੋਂ ਬੇਮੁਖ ਹੋ ਗਿਆ ਹੈ
ਹੋਤੀ ਕਦੀਮੀ ਸਿੱਖੀ ਜਾਏ
ਮਹਾਰਾਜ ਜਿੱਥੇ ਆਪ ਜੀ ਦੀ ਮੁੱਢ ਕਦੀਮੀ ਸਿੱਖੀ ਲੋਕਾਂ ਨੇ ਧਾਰਨ ਕੀਤੀ ਹੋਈ ਸੀ ਉਹ ਮਾਝੇ ਦੇ ਮਜੈਲ ਬੇਮੁਖ ਹੋ ਗਏ
ਹਮ ਨਿਰਭਾਗ ਨਿਭਾਈ ਨਾ
ਅਸੀਂ ਨਿਰਭਾਗਿਆਂ ਨੇ ਆਪ ਜੀ ਦੀ ਸਿੱਖੀ ਨੀ ਨਿਭਾਈ
ਹਿਮ ਵਿਚਾਰ ਕਰ ਸਿੱਖ ਬਟੋਰੇ
ਏਦਾਂ ਦੀ ਵਿਚਾਰ ਕਰਕੇ ਸਾਰੇ ਸਿੱਖਾਂ ਨੂੰ ਇਕੱਠਿਆਂ ਕੀਤਾ
ਹਰ ਮਸਲਤ ਭੇਜੇ ਤੁਮ ਓਰੇ
ਸਲਾਹ ਕਰਕੇ ਸਾਨੂੰ ਸਾਰਿਆਂ ਨੂੰ ਤੁਹਾਡੇ ਕੋਲ ਭੇਜਿਆ ਬੇਨਤੀ ਕਰਨ ਵਾਸਤੇ
ਹਜ਼ਰਤ ਸਾਥ ਵੈਰ ਤਜ ਦੀਜੈ
ਮਹਾਰਾਜ ਹੁਣ ਬੇਨਤੀ ਸਾਡੀ ਇਹ ਹੈ ਸਾਰੇ ਮਜੈਲਾਂ ਦੀ ਕਿ ਤੁਸੀਂ ਬਾਦਸ਼ਾਹ ਔਰੰਗਜ਼ੇਬ ਨਾਲ ਵੈਰ ਛੱਡ ਦਿਓ
ਹਮ ਵਿੱਚ ਪਰੇ ਮੇਲ ਕਰ ਲੀਜੈ
ਅਸੀਂ ਵਿੱਚ ਵਿਚੋਲੇ ਬਣਾਂਗੇ ਬਾਦਸ਼ਾਹ ਕੋਲ ਜਾ ਕੇ ਤੁਹਾਡੀ ਸੰਧੀ ਕਰਾਵਾਂਗੇ
ਕਾਰਜ ਸਭ ਨਬੇੜ ਕਰ ਲਿਆਵੇ
ਔਰ ਸਾਰਾ ਕੰਮ ਨਬੇੜ ਕੇ ਲੈ ਕੇ ਆਵਾਂਗੇ
ਕਹਿ ਮਹਿਮਾ ਤਿੰਨ ਤੇ ਪੁਜਵਾਵੇ
ਔਰ ਤੁਹਾਡੀ ਮਹਿਮਾ ਕਹਿ ਕੇ ਬਾਦਸ਼ਾਹ ਕੋਲੋਂ ਤੁਹਾਡੀ ਪੂਜਾ ਕਰਵਾਵਾਂਗੇ
ਤੋ ਸਿੱਖੀ ਨਿਰਭੈ ਹਮਾਰੀ
ਤਾਂ ਸਾਡੀ ਸਿੱਖੀ ਨਿਭੇਗੀ ਤਾਂ ਅਸੀਂ ਤੁਹਾਡੇ ਸਿੱਖ ਬਣਾਂਗੇ
ਪਰੇ ਰਹੇਂਗੇ ਸ਼ਰਨ ਤੁਮਾਰੀ
ਔਰ ਅਸੀਂ ਸਾਰੇ ਤੁਹਾਡੀ ਸ਼ਰਨ ਵਿੱਚ ਪਏ ਰਹਾਂਗੇ
ਜੇ ਤੁਰਕਨ ਸੰਗ ਰੱਖੋ ਬਿਖੇਰਾ
ਪਰ ਜੇ ਤੁਸੀਂ ਤੁਰਕਾਂ ਨਾਲ ਬਖੇੜਾ ਰਚ ਕੇ ਰੱਖਣਾ ਹੈ
ਸਕਲ ਰੀਤ ਕਰ ਕਸ਼ਟ ਵਡੇਰਾ
ਫਿਰ ਤਾਂ ਕਸ਼ਟ ਹੀ ਕਸ਼ਟ ਨੇ ਦੁੱਖ ਹੀ ਦੁੱਖ ਨੇ
ਨੈ ਹੋਵੇ ਸਿੱਖੀ ਨਿਰਬਾਹ
ਮਹਾਰਾਜ ਫਿਰ ਸਾਡਾ ਸਿੱਖੀ ਦਾ ਨਿਰਬਾਹ ਨੀ ਹੋਣਾ ਫਿਰ ਅਸੀਂ ਤੁਹਾਡੀ ਸਿੱਖੀ ਨੀ ਨਿਭਾ ਸਕਾਂਗੇ
ਲੋਕ ਬੇਸਿੱਖ ਹੋਤ ਉਰਮਾ
ਸਾਰੇ ਲੋਕ ਬੇਸਿੱਧਕੇ ਹੋ ਜਾਣਗੇ ਸਾਰਿਆਂ ਦੇ ਅੰਦਰੋਂ ਭਰੋਸਾ ਖਤਮ ਹੋ ਜਾਏਗਾ ਤੁਹਾਡੇ ਪ੍ਰਤੀ
ਸਕਲ ਦੇਸ਼ ਭੇਜਿਓ ਇਮ ਕਹਿ ਕੇ
ਇਦਾਂ ਕਹਿ ਕੇ ਸਾਨੂੰ ਸਾਰਿਆਂ ਨੂੰ ਸਾਰੇ ਮਾਝੇ ਦੇ ਇਲਾਕੇ ਦੇ ਲੋਕਾਂ ਨੇ ਭੇਜਿਆ ਹੈ
ਰਾਵਰ ਕੇ ਸੰਕਟ ਸਭ ਲੈ ਕੇ
ਤੁਹਾਡਾ ਸਾਰਾ ਸੰਕਟ ਜਾਣ ਕੇ ਦੁੱਖ ਜਾਣ ਕੇ ਸਾਨੂੰ ਭੇਜਿਆ ਹੈ
ਸ਼੍ਰੀ ਗੋਬਿੰਦ ਸਿੰਘ ਸੁਣ ਰਿਸ ਛਾਈ
ਜਦੋਂ ਮਹਾਰਾਜ ਜੀ ਨੇ ਸੁਣਿਆ ਨਾ ਕਿ ਬਾਦਸ਼ਾਹ ਨਾਲ ਸੰਧੀ ਅਸੀਂ ਕਰਾ ਦਿੰਦੇ ਹਾਂ ਮਜੈਲ ਕਹਿੰਦੇ ਨੇ ਸੁਣ ਕੇ ਕਲਗੀਧਰ ਜੀ ਵੀਰ ਰਸ ਵਿੱਚ ਆ ਗਏ
ਪੁੱਤਰ ਕਹਿਓ ਬੀਚ ਸਮੁਦਾਇ
ਮਹਾਰਾਜ ਜੀ ਬੋਲੇ ਇਹਨਾਂ ਨੂੰ ਸੰਬੋਧਨ ਕਰਕੇ ਕਹਿਣ ਲੱਗੇ
ਸਿੱਖ ਹੋਤ ਲੈ ਬੇ ਉਪਦੇਸ਼ੂ
ਮਹਾਰਾਜ ਜੀ ਕਹਿੰਦੇ ਵੀ ਸਿੱਖੀ ਸਮਝਦੇ ਹੋ ਸਿੱਖੀ ਕਿਸ ਨੂੰ ਕਹਿੰਦੇ ਨੇ ਸਿੱਖ ਦਾ ਮਤਲਬ ਹੁੰਦਾ ਜਿਹੜਾ ਗੁਰੂ ਦਾ ਉਪਦੇਸ਼ ਲਵੇ
ਦਿਓ ਹਮੇ ਵਿਪਰੀਤ ਵਿਸ਼ੇਸ਼ੂ
ਪਰ ਤੁਸੀਂ ਤਾਂ ਸਾਡੇ ਗੁਰੂ ਬਣ ਕੇ ਆ ਗਏ ਸਾਨੂੰ ਉਪਦੇਸ਼ ਦੇ ਰਹੇ ਹੋ ਤੁਸੀਂ ਕਾਹਦੇ ਸਿੱਖ ਹੋ ਸਿੱਖ ਦਾ ਮਤਲਬ ਹੁੰਦਾ ਗੁਰੂ ਦਾ ਉਪਦੇਸ਼ ਲੈਣਾ ਸਿੱਖ ਦਾ ਕੰਮ ਨਹੀਂ ਕਿ ਉਹ ਗੁਰੂ ਨੂੰ ਆ ਕੇ ਉਪਦੇਸ਼ ਦੇਵੇ ਤੁਸੀਂ ਤਾਂ ਉਲਟਾ ਸਾਨੂੰ ਆ ਕੇ ਉਪਦੇਸ਼ ਦੇ ਰਹੇ ਹੋ
ਹਮ ਕੋ ਚਾਹ ਨਹੀਂ ਤੁਮ ਕੇਰੀ
ਸਾਨੂੰ ਨਹੀਂ ਤੁਹਾਡੇ ਵਰਗੇ ਸਿੱਖਾਂ ਦੀ ਚਾਹਨਾ ਸਾਨੂੰ ਤੁਹਾਡੇ ਵਰਗੇ ਸਿੱਖ ਨਹੀਂ ਚਾਹੀਦੇ ਜਿਹੜੇ ਸਾਨੂੰ ਆ ਕੇ ਮਤਾਂ ਦੇਣ
ਪੂਰਬ ਭਾਜ ਗਏ ਬਿਨ ਹੇਰੀ
ਪਹਿਲਾਂ ਵੀ ਤੁਸੀਂ ਭਾਜੀ ਗਏ ਸੀ ਆਨੰਦਪੁਰ ਸਾਹਿਬ ਦੇ ਕਿਲੇ ਚੋਂ ਦੌੜੇ ਸੀ ਦੁਨੀ ਚੰਦ ਦੇ ਨਾਲ ਰਲ ਕੇ
ਗਏ ਸੋ ਗਏ ਰਹੋ ਸਭ ਭਾਗੇ
ਗਏ ਤਾਂ ਗਏ ਭੱਜੇ ਤਾਂ ਭੱਜੇ ਹੀ ਰਹੋ ਹੁਣ ਤੁਸੀਂ ਹੁਣ ਦੁਬਾਰਾ ਸਾਡੇ ਕੋਲ ਕੀ ਲੈਣ ਆਏ ਹੋ
ਅਬ ਕੋ ਤੁਮੇ ਬੁਲਾਵਨ ਲਾਗੇ
ਦੱਸੋ ਵੀ ਮੈਂ ਤੁਹਾਨੂੰ ਬੁਲਾਵਾ ਭੇਜਿਆ ਸੀ ਤੁਹਾਨੂੰ ਸੱਦਿਆ ਮੈਂ ਆਪਣੇ ਕੋਲ ਕਿਹਦੇ ਸੱਦੇ ਆਏ ਹੋ ਤੁਸੀਂ ਇੱਥੇ ਤੁਹਾਨੂੰ ਕਿਹਨੇ ਬੁਲਾਵਾ ਭੇਜਿਆ ਤੁਸੀਂ ਕਿਉਂ ਆਏ ਹੋ ਸਾਡੇ ਕੋਲ
ਹਮਰੇ ਚਗਰੇ ਚਹੋ ਨਬੇਰਾ
ਸਾਡੀਆਂ ਲੜਾਈਆਂ ਮਿਟਾਣਾ ਚਾਹੁੰਦੇ ਹੋ ਇਹ ਦੱਸੋ ਵੀ ਲੜਾਈ ਮੇਰੀ ਆ ਬਾਦਸ਼ਾਹ ਨਾਲ ਕਿ ਮੈਂ ਤੁਹਾਡੇ ਵਾਸਤੇ ਲੜ ਰਿਹਾ ਕਲਗੀਧਰ ਜੀ ਕਹਿੰਦੇ ਲੜਾਈ ਮੇਰੀ ਆ ਬਾਦਸ਼ਾਹ ਨਾਲ ਮੈਂ ਤਾਂ ਭਾਰਤ ਖੰਡ ਦੇ ਨਿਵਾਸੀਆਂ ਵਾਸਤੇ ਲੜ ਰਿਹਾ ਹਿੰਦ ਵਾਸੀਆਂ ਵਾਸਤੇ ਲੜ ਰਿਹਾ ਤੇ ਜੇ ਤੁਸੀਂ ਮੇਰੇ ਝਗੜੇ ਨਿਬੇੜਨਾ ਚਾਹੁੰਦੇ ਹੋ ਹੁਣ
ਕਹਾਂ ਗਏ ਤੁਮ ਪੂਰਬ ਵੇਰਾ
ਪਹਿਲਾਂ ਕਿੱਥੇ ਸੀ ਤੁਸੀਂ ਵੱਡੇ ਸਿਆਣੇ ਹੋ ਉਦੋਂ ਕਿੱਥੇ ਸੀ ਤੁਸੀਂ ਉਦੋਂ ਕਿਉਂ ਨਾ ਤੁਸੀਂ ਝਗੜਾ ਨਿਬੇੜਿਆ
ਸ਼੍ਰੀ ਗੁਰ ਅਰਜਨ ਕੋ ਪਾ ਕਾਰਨ
ਜਦੋਂ ਗੁਰੂ ਅਰਜਨ ਦੇਵ ਸਾਹਿਬ ਨੂੰ ਸ਼ਹੀਦ ਕੀਤਾ ਤੁਸੀਂ ਉਦੋਂ ਬਾਦਸ਼ਾਹ ਕੋਲ ਜਵਾ ਕੇ ਕਿਉਂ ਨਾ ਪੁਕਾਰ ਕੀਤੀ ਉਦੋਂ ਕਿੱਥੇ ਸੀ ਤੁਸੀਂ
ਉਦੋਂ ਕਿੱਥੇ ਸੀ ਤੁਹਾਡੀ ਸਿਆਣਪ, ਉਦੋਂ ਤੁਹਾਡੀ ਵਿਚੋਲਗੀ ਕਿੱਥੇ ਗਈ ਸੀ, ਉਦੋਂ ਤੁਸੀਂ ਜਾ ਕੇ ਬਾਦਸ਼ਾਹ ਕੋਲ ਕਿਉਂ ਨਾ ਜਾ ਕੇ ਸੰਧੀ ਕਰਾਈ।
ਨੈ ਗਮ ਨੇ ਨੈ ਕਰਿਓ ਉਚਾਰਨ,
ਨਾ ਤੁਸੀਂ ਬਾਦਸ਼ਾਹ ਕੋਲ ਗਏ, ਨਾ ਜਾ ਕੇ ਬਾਦਸ਼ਾਹ ਕੋਲ ਕੋਈ ਪੁਕਾਰ ਕੀਤੀ। ਜਦੋਂ ਉਹਨਾਂ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ, ਦੇਗਾ ਚ ਉਬਾਲਿਆ, ਉਦੋਂ ਕਿੱਥੇ ਸੀ ਤੁਸੀਂ, ਉਦੋਂ ਕਿਉਂ ਨਾ ਜਾ ਕੇ ਤੁਸੀਂ ਬਾਦਸ਼ਾਹ ਨਾਲ ਸੰਧੀ ਕਰਾਈ।
ਨਿਜ ਨਿਜ ਸਾਧਨ ਥਿਰੇ ਡਰ ਤਾਰਿਓ,
ਤਾਂ ਜਿਵੇਂ ਬਾਜ ਤੋਂ ਬਟੇਰਾ ਸਹਿ ਕੇ ਘਰ ਡਰ ਕੇ ਬਹਿ ਜਾਂਦਾ ਹੈ, ਏਦਾਂ ਆਪਣੇ ਘਰਾਂ ਵਿੱਚ ਡਰ ਡਰ ਕੇ ਬਹਿ ਗਏ ਸੀ।
ਸਕਲ ਪੰਚਾਇਤ ਕੋ ਬਲ ਹਾਰਿਓ,
ਕਿੱਥੇ ਸੀ ਤੁਹਾਡੀਆਂ ਪੰਚਾਇਤਾਂ, ਉਦੋਂ ਤੁਹਾਡੀਆਂ ਪੰਚਾਇਤਾਂ ਦਾ ਬਲ ਕਿੱਥੇ ਸੀ, ਉਦੋਂ ਸਭ ਹਾਰ ਗਏ ਸੀ।
ਹੁਣ ਨੌਵੇਂ ਪਾਤਸ਼ਾਹ ਪਏ ਹੈ,
ਫਿਰ ਸਾਡੇ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਹੋਏ।
ਦਿੱਲੀ ਮੈਂ ਸਿਰ ਦੇਣ ਗਏ ਹੈ,
ਉਹ ਜਦੋਂ ਦਿੱਲੀ ਗਏ ਸਿਰ ਦੇਣ ਵਾਸਤੇ, ਉਦੋਂ ਤੁਸੀਂ ਬਾਦਸ਼ਾਹ ਕੋਲ ਜਦੋਂ ਨਾ ਸੰਧੀ ਕੀਤੀ, ਉਦੋਂ ਤੁਸੀਂ ਬਾਦਸ਼ਾਹ ਕੋਲ ਜਾ ਕੇ ਪੁਕਾਰ ਕਰਕੇ ਮੁਲਾਕਾਤ ਕਿਉਂ ਨਾ ਕਰਾਈ।
ਸਭ ਮਾਝੇ ਆਦਿਕ ਸਭ ਦੇਸ਼,
ਉਹ ਮਾਝਾ ਹੀ ਨਹੀਂ ਕੱਲਾ, ਇਹ ਸਾਰੇ ਦੇਸ਼ ਕਿੱਥੇ ਸਨ।
ਬੇਤੂਸ਼ਨ ਤਰ ਤ੍ਰਾਸ ਵਿਸ਼ੇਸ਼,
ਉਦੋਂ ਤਾਂ ਚੁੱਪ ਧਾਰਨ ਕਰ ਲਈ ਸੀ, ਡਰ ਕੇ ਕਿਸੇ ਨੇ ਬਾਦਸ਼ਾਹ ਦੇ ਸਾਹਮਣੇ ਬੋਲਣ ਦਾ ਹੌਸਲਾ ਨਹੀਂ ਕੀਤਾ।
ਕਿਨੂ ਕਯੋ ਨਸ਼ਾ ਅਗਾਰੀ,
ਉਦੋਂ ਤਾਂ ਨਹੀਂ ਤੁਹਾਡੇ ਚੋਂ ਕਿਸੇ ਨੇ ਜਾ ਕੇ ਆਖਿਆ ਬਾਦਸ਼ਾਹ ਨੂੰ, ਬਾਦਸ਼ਾਹ ਤੂੰ ਏਦਾਂ ਨਾ ਕਰ।
ਜਗਰ ਮਜਾਰੀ,
ਉਦੋਂ ਨਾ ਤੁਹਾਡੇ ਚੋਂ ਕੋਈ ਝਗੜੇ ਵਿੱਚ ਪਿਆ ਆ ਕੇ, ਉਦੋਂ ਨਾ ਤੁਹਾਡੇ ਚੋਂ ਕੋਈ ਵਿਚੋਲਾ ਬਣਿਆ।
ਕਿਉਂ ਨਾ ਨਬੇੜੇ ਉਹ ਤਬ ਕਿਸ ਜਾਏ,
ਕਿਉਂ ਨਾ ਤੁਸੀਂ ਨਬੇੜਾ ਕੀਤਾ, ਉਦੋਂ ਤੁਸੀਂ ਸਾਡੀ ਲੜਾਈ ਕਿਉਂ ਨਾ ਨਬੇੜੀ।
ਤਬ ਜਾਣਤ ਜਬ ਲੇਤ ਛੁਟਾਏ,
ਉਦੋਂ ਤੁਸੀਂ ਜਾਣ ਕੇ ਜੇ ਗੁਰੂ ਸਾਹਿਬ ਨੂੰ ਛੁਡਾ ਲੈਂਦੇ ਸਾਡੇ ਪਿਤਾ ਜੀ ਨੂੰ, ਫੇਰ ਅਸੀਂ ਜਾਣਦੇ ਕਿ ਹਾਂ ਤੁਸੀਂ ਕੋਈ ਕੰਮ ਕੀਤਾ ਹੈ।
ਕਰਿਓ ਕਾਜ ਤਬ ਕੋ ਮਨ ਜਾਣ,
ਫੇਰ ਅਸੀਂ ਜਾਵਾਂ ਸਮਝਦੇ ਜਾਣਦੇ ਕਿ ਤੁਸੀਂ ਕੋਈ ਕੰਮ ਕਰਕੇ ਆਏ ਹੋ।
ਤਾਂ ਤੇ ਅਬ ਕਹਿ ਬੋ ਹਮ ਮਾਨਤ,
ਉਦੋਂ ਤੁਸੀਂ ਕੁਝ ਕੀਤਾ ਹੁੰਦਾ ਤੇ ਅੱਜ ਵੀ ਅਸੀਂ ਤੁਹਾਡਾ ਕਹਿਣਾ ਮੰਨਦੇ, ਅੱਜ ਵੀ ਤੁਹਾਡੀ ਗੱਲ ਮੰਨਦੇ।
ਕਿਸੋਂ ਤੇ ਕੁਝ ਕਾਜ ਨਾ ਸਰੇ,
ਤੁਹਾਡੇ ਕੋਲੋਂ ਕਿਸੇ ਕੋਲੋਂ ਕੋਈ ਕੰਮ ਨਹੀਂ ਸਰਿਆ।
ਹਮ ਸਿੱਖ ਇਹ ਨਾ ਜਨਾਵਨ ਕਰੇ,
ਉਦੋਂ ਨਾ ਤੁਸੀਂ ਜਾ ਕੇ ਆਖਿਆ ਕਿ ਅਸੀਂ ਗੁਰੂ ਦੇ ਸਿੱਖ ਹਾਂ, ਉਦੋਂ ਤਾਂ ਲੁਕ ਲੁਕ ਬਹਿੰਦੇ ਸੀ, ਉਦੋਂ ਤਾਂ ਸਤਿਗੁਰਾਂ ਦਾ ਧੜ ਵੀ ਉੱਥੇ ਰੁਲਦਾ ਰਿਹਾ, ਤੁਹਾਡੇ ਚ ਕਿਸੇ ਹੌਸਲਾ ਨਹੀਂ ਕੀਤਾ ਕਿ ਜਾ ਕੇ ਅਸੀਂ ਮਹਾਰਾਜ ਜੀ ਦਾ ਸਰੀਰ ਹੀ ਚੁੱਕ ਲਿਆਈਏ, ਉਦੋਂ ਤਾਂ ਤੁਹਾਡੇ ਵਿੱਚੋਂ ਕਿਸੇ ਨੇ ਹੌਸਲਾ ਨਹੀਂ ਕੀਤਾ।
ਅਬ ਉਪਦੇਸ਼ ਕਰਨ ਕੋ ਆਏ,
ਹੁਣ ਤੁਸੀਂ ਸਾਨੂੰ ਉਪਦੇਸ਼ ਦੇਣ ਵਾਸਤੇ ਆਏ ਹੋ।
ਕਹਿਣ ਬਾਕ ਕੋ ਨਹਿਣ ਲਜਾਏ,
ਤੁਹਾਨੂੰ ਇਹ ਗੱਲ ਕਹਿੰਦਿਆਂ ਸ਼ਰਮ ਨਹੀਂ ਆਈ, ਤੁਹਾਨੂੰ ਹਯਾ ਨਹੀਂ ਆਈ, ਤੁਸੀਂ ਸ਼ਰਮ ਚ ਡੁੱਬ ਕੇ ਨਾ ਮਰ ਗਏ ਗੱਲ ਕਹਿੰਦੇ ਆ।
ਤੁਮ ਕੋ ਸਿੱਖ ਕਰ ਕਿਆ ਹਮ ਲੈ,
ਤੁਹਾਨੂੰ ਆਪਣਾ ਸਿੱਖ ਬਣਾ ਕੇ ਅਸੀਂ ਲੈਣਾ ਹੀ ਕੀ ਹੈ, ਤੁਸੀਂ ਜਿੱਧਰ ਗਏ ਉਧਰ ਹੀ ਰਹੋ, ਤੁਹਾਨੂੰ ਅਸੀਂ ਆਪਣਾ ਸਿੱਖ ਬਣਾ ਕੇ ਕੀ ਲੈਣਾ।
ਪਰੇ ਕਾਜ ਜਬ ਦਗਾ ਕਮੇ ਹੈ,
ਜਦੋਂ ਕੰਮ ਪੈਂਦਾ ਉਦੋਂ ਤੁਹਾਡੇ ਵਰਗੇ ਸਿੱਖ ਦਗਾ ਦੇ ਕੇ ਭੱਜ ਜਾਂਦੇ ਨੇ, ਭੱਜੇ ਹੀ ਸੀ ਨਾ ਉਦੋਂ ਆਨੰਦਪੁਰ ਸਾਹਿਬ ਦੇ ਕਿਲੇ ਚੋਂ, ਜਦੋਂ ਕੰਮ ਪੈਂਦਾ ਤੁਹਾਡੇ ਵਰਗੇ ਸਿੱਖ ਫਿਰ ਦਗਾ ਦੇ ਕੇ ਭੱਜ ਜਾਂਦੇ ਨੇ, ਕੀ ਕੰਮ ਸਾਨੂੰ, ਤੁਹਾਨੂੰ ਅਸੀਂ ਸਿੱਖ ਕਾਹਨੂੰ ਬਣਾਉਣਾ ਹੈ।
ਅਬ ਲਿਖ ਦਿਓ ਤੁਮ ਹਮ ਸਿੱਖ ਨਾਈ,
ਲਿਖੋ ਇੱਥੇ ਹੁਣੇ ਤੁਸੀਂ ਸਾਡੇ ਕੋਲ ਕਿ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ, ਇਹ ਬਿਦਾਵਾ ਹੁਣੇ ਸਾਨੂੰ ਲਿਖ ਦਿਓ।
ਚਲੇ ਜਾਓ ਨਿਜ ਦੇਸ਼ਨ ਮਾਈ,
ਪੂਰੇ ਬਿਦਾਵਾ ਲਿਖ ਕੇ ਦੇ ਕੇ ਆਪਣੇ ਦੇਸ਼ ਵਿੱਚ ਵਾਪਸ ਚਲੇ ਜਾਓ।
ਹਿਮ ਗੁਰ ਤੇ ਸੁਨ ਗਿਰਾ ਰੁਖਾਈ,
ਜਦੋਂ ਮਹਾਰਾਜ ਜੀ ਏਦਾਂ ਬੋਲੇ ਨਾ ਵੀਰ ਰਸ ਵਿੱਚ ਆ ਕੇ,
ਸਭਨ ਤਰੇ ਕੋ ਗਰੀਬ ਨਿਵਾ,
ਸੁਣ ਕੇ ਸਾਰਿਆਂ ਦੀਆਂ ਧੋਣਾ ਨਿਮ ਗਈਆਂ, ਸਾਰਿਆਂ ਦੇ ਸਿਰ ਝੁਕ ਗਏ ਮਹਾਰਾਜ ਜੀ ਦੇ ਬਚਨ ਸੁਣ ਕੇ।
ਗ੍ਰਾਮਨ ਕੇ ਮੁਖ ਪੰਚਨ ਮਸਲਤ,
ਇੱਥੋਂ ਦੇ ਜਿਹੜੇ ਪਿੰਡਾਂ ਦੇ ਪੰਚ ਆਏ ਸੀ ਮਾਝੇ ਦੇ, ਉਹਨਾਂ ਨੇ ਫਿਰ ਰਲ ਕੇ ਸਲਾਹ ਕੀਤੀ।
ਹਰੀ ਸਬਨ ਸੋ ਚਿਤ ਮੈਂ ਚਿਤਵਤ,
ਉਹਨਾਂ ਨੇ ਸਾਰਿਆਂ ਨੇ ਫਿਰ ਚਿਤਵਤ ਆਪਣੇ ਮਨ ਚ ਸਲਾਹ ਕੀਤੀ।
ਕਿਤਕ ਦੇਰ ਮੈਂ ਪੁਨ ਗੁਰ ਪਾਖੀ,
ਮਹਾਰਾਜ ਜੀ ਕੁਝ ਸਮੇਂ ਬਾਅਦ ਫਿਰ ਬੋਲੇ।
ਹਮ ਤੁਰਕਨ ਕੋ ਖੋਵਨ ਕਾਂਖੀ,
ਮਹਾਰਾਜ ਜੀ ਕਹਿੰਦੇ ਭਾਈ ਮਜੈਲੋ ਅਸੀਂ ਤੁਰਕਾਂ ਨੂੰ ਖਤਮ ਕਰਨਾ ਚਾਹੁੰਦੇ, ਇਹਨਾਂ ਮਲੇਛਾਂ ਦਾ ਰਾਜ ਖਤਮ ਕਰਨਾ ਚਾਹੁੰਦੇ ਹਾਂ।
ਇਹ ਸਿੱਖ ਆਏ ਮੇਲ ਕਰਾਵਨ,
ਆ ਵੇਖੋ ਆ ਸਿੱਖ ਸਾਡਾ ਮੇਲ ਕਰਾਉਣ ਆਏ ਨੇ ਤੁਰਕਾਂ ਦੇ ਨਾਲ, ਜਿਹਨਾਂ ਸਾਡੇ ਬੱਚੇ ਸ਼ਹੀਦ ਕਰ ਦਿੱਤੇ।
ਤ੍ਰਾਸਤ ਰਣ ਤੇ ਬਾਤ ਬਤਾਵਨ,
ਜੰਗ ਤੋਂ ਡਰੇ ਹੋਏ ਹੁਣ ਗੱਲਾਂ ਬਣਾ ਬਣਾ ਕੇ ਸੁਣਾਉਂਦੇ ਨੇ ਵੱਡੇ ਬਹਾਦਰ।
ਕਿਉਂ ਨਾ ਬਿਦਾਵਾ ਸਿੱਖੀ ਕੇਰਾ।
ਹੁਣ ਕਿਉਂ ਨੀ ਲਿਖਦੇ ਬਿਦਾਵਾ, ਲਿਖ ਦਿਓ ਹੁਣੇ ਬਿਦਾਵਾ ਕਿ ਅਸੀਂ ਸਿੱਖ ਨੀ ਤੁਸੀਂ ਗੁਰੂ ਨਹੀਂ।
ਲਿਖੋ ਮਜੈਲ ਕਰਤ ਕਿਉਂ ਦੇਰਾ,
ਇਹ ਮਜੈਲੋ ਲਿਖੋ ਕਿਉਂ ਦੇਰੀ ਲਾਉਂਦੇ ਹੋ, ਹੁਣੇ ਲਿਖ ਦਿਓ ਬਿਦਾਵਾ।
ਦੂਤੀ ਵਾਰ ਜਬ ਗੁਰ ਨੇ ਕਹਿਓ,
ਦੂਜੀ ਵਾਰ ਵੀ ਮਹਾਰਾਜ ਜੀ ਨੇ ਬਚਨ ਕਿਹਾ,
ਲਿਖਣ ਹੇਤ ਸਭ ਹੂੰ ਤਬ ਚਿਓ,
ਤਿਆਰ ਹੋ ਗਏ ਲਿਖਣ ਵਾਸਤੇ ਵੀ ਲਿਖ ਹੀ ਦਿੰਦੇ ਆ, ਇਹਨਾਂ ਤਿਆਰੀ ਕਰ ਲਈ ਵੀ ਹੁਣ ਲਿਖ ਹੀ ਦਿੰਦੇ ਹਾਂ।
ਦੋਹਰਾ ਸਕਲ ਦੇਸ਼ ਮਿਲ ਕਰ ਕਹਿਓ, ਲੜੇ ਤੁਰਕ ਕੇ ਸੰਗ।
ਇਹਨਾਂ ਸਾਰਿਆਂ ਨੇ ਕਹਿ ਦਿੱਤਾ ਕਿ ਅਸੀਂ ਤੁਰਕਾਂ ਦੇ ਨਾਲ ਜੇ ਤੁਸੀਂ ਲੜਨਾ, ਜੇ ਤੁਸੀਂ ਤੁਰਕਾਂ ਨਾਲ ਜੰਗ ਲੜਨੇ ਨੇ।
ਨੈ ਸਿੱਖੀ ਹਮ ਤੇ ਨਿਬੇ ਤੋ ਲਿਖ ਦਿਓ ਨਿਸੰਗ।
ਕਹਿੰਦੇ ਮਹਾਰਾਜ ਜੀ ਕਹਿੰਦੇ ਜੇ ਤੁਸੀਂ ਤੁਰਕਾਂ ਨਾਲ ਨਹੀਂ ਲੜਨਾ ਤੇ ਫਿਰ ਲਿਖ ਕੇ ਦੇ ਦਿਓ ਕਿ ਅਸੀਂ ਤੁਹਾਡੇ ਸਿੱਖ ਨੀ ਤੁਸੀਂ ਗੁਰੂ ਨੀ, ਸਾਡੇ ਕੋਲੋਂ ਸਿੱਖੀ ਨੀ ਨਿਭਦੀ।
ਇਮ ਵਿਚਾਰ ਕਰ ਲਿਖਿਓ ਬਿਦਾਵਾ,
ਇਦਾਂ ਵਿਚਾਰ ਕਰਕੇ ਇਹਨਾਂ ਨੇ ਬਿਦਾਵਾ ਲਿਖ ਦਿੱਤਾ।
ਗੁਰੂ ਲਿਖਾਏ ਜੇਬ ਮੈਂ ਪਾਵਾ,
ਸਤਿਗੁਰਾਂ ਨੇ ਉਹ ਬਿਦਾਵਾ ਲਿਖਾ ਕੇ ਆਪਣੀ ਜੇਬ ਵਿੱਚ ਖੀਸੇ ਚ ਪਾ ਲਿਆ।
ਸਭ ਮਾਜਾ ਸਿੱਖੀ ਤੇ ਖਾਰਜ,
ਮਾਝਾ ਸੀ ਸਾਰਾ ਮਹਾਰਾਜ ਜੀ ਨੇ ਸਿੱਖੀ ਤੋਂ ਖਾਰਜ ਕਰ ਦਿੱਤਾ, ਬਿਦਾਵਾ ਲੈ ਕੇ ਸਾਰੇ ਮਾਝੇ ਨੂੰ ਸਿੱਖੀ ਤੋਂ ਖਾਰਜ ਕਰ ਦਿੱਤਾ।
ਲਿਖ ਦੀਨੋ ਤਰ ਤਰਾਸ ਅਨਾਰਜ,
ਔਰ ਇਹਨਾਂ ਨੇ ਵੀ ਡਰ ਧਾਰਨ ਕਰਕੇ ਬਿਦਾਵਾ ਲਿਖ ਕੇ ਦੇ ਦਿੱਤਾ, ਪਰ ਵਿੱਚੋਂ ਮਹਾਂ ਸਿੰਘ ਵਰਗੇ ਗੁਰਮੁਖ ਵੀ ਸਨ ਮਾਝੇ ਦੇ, ਜਿਹਨਾਂ ਨੇ ਸਾਹਿਬ ਨਾਲ ਟੁੱਟੀ ਗੰਢੀ ਹੈ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਛੁਤ ਹੇ ਪਾਰ ਬ੍ਰਹਮ,
ਅਗਨਾਸੀ ਅਗਨਾਸੀ,
ਹੇ ਪੂਰਨ ਹੇ ਸਰਬਮੈ,
ਦੁਖ ਭੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੀਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਕੀ ਸਦਾ ਬਬੀਕ,
ਅਪਰੰਪਰ ਹਰ ਹਰੇ,
ਹੈ ਪੀਓ ਅਣਹਾਰੇ,
ਸੰਤ ਕੈ ਸਦਾ ਸੰਗ,
ਧਾਰਾ ਆਧਾਰੇ,
ਠਾਕੁਰ ਹਾਂ ਦਾਸ ਰੋ,
ਮੈਂ ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ,
ਰਾਖੋ ਹੀ ਐ ਪਰੋਈ,
ਆਏ ਪ੍ਰਭ ਸ਼ਰਣਾਗਤੀ,
ਪਾਨਿਧਿ ਦਿਆਲੇ,
ਏਕ ਅੱਖਰ ਹਰ ਮਨ ਬਸਤ,
ਨਾਨਕਿਓ ਦਿਨਿਆਲ,
ਵਾਹਿਗੁਰੂ ਨਾਮ ਜਹਾਜ ਹੈ,
ਲੜੇ ਸੋ ਤੇਰੇ ਪਾਰੇ,
ਜੋ ਸ਼ਰਧਾ ਕਰ ਸੇ ਬੰਦੇ,
ਪਾਰੇ ਉਤਾਰ ਨਾਰੇ,
ਵਾਹਿਗੁਰੂ ਨਾਮ ਜਹਾਜ ਹੈ,
ਲੜੇ ਸੋ ਤੇਰੇ ਪਾਰੇ,
ਜੋ ਸ਼ਰਧਾ ਕਰ ਸੇ ਬੰਦੇ,
ਪਾਰੇ ਉਤਾਰ ਨਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।